ਸਰ ਮਾਹੇ ਕਾਲ ਕੁੰਡ ਸਹਿ ਸਮਾਹੇ
ਇਸ ਤੇ ਪਿੰਡ ਨਹੀਂ ਕੋਠਾਓ ਪੁਰਖਾ ਨਾਨਕ ਸੁਖ ਪਾਓ
ਬਸੰਤਰ ਸਗਲ ਦੂਤ ਮੈਂ ਕੀਆ
ਉੱਚ ਨੀਚ ਮੈਂ ਜੋਗ ਸਮਾਨੀ ਘਟ ਘਟ ਮਾਧੋ ਜੀਆ ਰੇ ਮਨ
ਭੋਜਨ ਜਾਈ
ਆਹੇ ਰੇ
ਮਨ ਭੋਜਨ ਜਾਈ
ਸਰਬਨਵਾਸੀ
ਸਦਾ ਅਲੇ ਪਾਥੋ ਹੀ ਸੰਗ ਸਮਾਈ ਆਸ ਪਸਤ ਹੈ ਫੁਕਰ ਮਾਹੇ ਜਸ ਸ਼ਾਈ
ਜੈਸੇ ਹੀ
ਹਰ ਬਸੈ ਨਿਰੰਤਰ ਕਣ ਹੀ ਕੋ ਜੋ ਪਾਈ
ਮਹਾਰ ਪੈਤਰ ਏਕੋ ਜਾਨੋ ਏ ਗੁਰ ਗਿਆਨ ਬਤਾਈ ਜਨ ਨਾਨਕ ਬਿਨ
ਆਪਾ ਜੀ ਮੈਂ
ਮਿਟੈ ਨ ਕਰਮ
ਕੀਤਾਈ
ਸ਼ਬਦ ਗੁਰਾ ਲੱਗਣਾ ਉਹ ਲੜ ਸ਼ਬਦ ਗੁਰੂ ਦੇ ਲੱਗਣਾ ਹੁਕਮ ਸਾਨੂੰ ਬਾਜਾਂ ਵਾਲੇ ਦਾ
ਸਾਧ ਸੰਗਤ ਜੀਓ, ਆਓ ਸਭ ਮਾਈ ਭਾਈ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਈਏ, ਹੱਥ ਜੋੜ ਕੇ ਫਤਿਹ ਦਾ ਸਿਮਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਮਹਾਰਾਜ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਸਦਕਾ ਇਸ ਅਸਥਾਨ ਤੇ ਤਿੰਨ ਦਿਨ ਦੇ ਸਲਾਨਾ ਗੁਰਮੁਖ ਰੂਹਾਨੀ ਸਮਾਗਮ ਰੱਖੇ ਗਏ। ਅੱਜ ਆਪਾਂ ਸਾਰੇ ਤੀਸਰੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਇਹਨਾਂ ਸਮਾਗਮਾਂ ਦੇ ਅੰਦਰ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਅਤੇ ਰਤਵਾੜਾ ਸਾਹਿਬ ਵਾਲੇ ਪਿਆਰੇ ਮਹਾਂਪੁਰਸ਼ਾਂ ਦੀ ਮਿੱਠੀ ਨਿੱਘੀ ਯਾਦ ਮਨਾਈ ਜਾ ਰਹੀ ਹੈ। ਅੱਜ ਦਾ ਜਿਹੜਾ ਦਿਨ ਹੈ, ਕਿਉਂਕਿ ਸਮਾਗਮ ਦਾ ਆਖਰੀ ਦਿਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਗੁਰਗੱਦੀ ਦਿਵਸ ਰੱਖਿਆ ਜਾਂਦਾ। ਇਹ ਕਿਉਂ ਕਿ ਪਿਆਰੇ ਮਹਾਂਪੁਰਸ਼ਾਂ ਨੇ ਲੱਖਾਂ ਪ੍ਰਾਣੀਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਸ਼ਬਦ ਗੁਰੂ ਗ੍ਰੰਥ ਸਾਹਿਬ ਨਾਲ ਜੋੜੇ, ਕਿਸੇ ਮਨੁੱਖ ਨਾਲ ਨਹੀਂ ਜੋੜੇ। ਔਰ ਇਹ ਬਚਨ ਭਾਵੇਂ ਸਾਰੀ ਜ਼ਿੰਦਗੀ ਕਰਦੇ ਰਹੇ ਤੇ ਸਰੀਰ ਦੇ ਆਖਰੀ ਦਿਨਾਂ ਵਿੱਚ ਵੀ ਇਹ ਬਚਨ ਕੀਤੇ, ਪ੍ਰੇਮੀਓ ਬਾਣੀ ਦਾ ਲੜ ਨਹੀਂ ਛੱਡਣਾ, ਸਤਸੰਗ ਨਹੀਂ ਛੱਡਣਾ। ਇਹ ਮਹਾਂਪੁਰਸ਼ਾਂ ਦਾ ਬਚਨ। ਇਸ ਕਰਕੇ ਮਹਾਂਪੁਰਸ਼ਾਂ ਦੇ ਬਚਨਾਂ ਨੂੰ ਮੁੱਖ ਰੱਖਦਿਆਂ ਹੀ, ਕਿਉਂਕਿ ਕਈਆਂ ਦਾ ਇਹ ਖਿਆਲ ਐਸਾ ਹੁੰਦਾ ਹੈ ਵੀ ਇਹ ਗੁਰੂ ਸਾਹਿਬ ਦੇ ਵੀ ਦਿਹਾੜੇ ਰੱਖਦੇ ਆ, ਮਹਾਂਪੁਰਸ਼ਾਂ ਦੀ ਵੀ ਯਾਦ ਮਨਾਉਂਦੇ ਆ, ਸਸ ਉਹਨਾਂ ਬਚਨਾਂ ਨੂੰ ਮੁੱਖ ਰੱਖ ਕੇ ਹੀ ਜਿੱਥੇ ਮਹਾਂਪੁਰਸ਼ਾਂ ਦੀ ਪਿਆਰੀ ਮਿੱਠੀ ਨਿੱਘੀ ਯਾਦ ਮਨਾਈ ਜਾਂਦੀ ਹੈ ਤੇ ਮਹਾਂਪੁਰਸ਼ਾਂ ਦੇ ਬਚਨਾਂ ਨੂੰ ਹੀ ਯਾਦ ਕਰਕੇ ਇਹ ਪਿੱਤਰ ਦਿਹਾੜਾ ਨਾਲ ਰੱਖਿਆ ਜਾਂਦਾ। ਕਿ ਯਾਦਾਂ ਮਨਾਉਣ ਦਾ ਕੇਵਲ ਇਹ ਹੀ ਮਤਲਬ ਨਹੀਂ ਕਿ ਆਪਾਂ ਇਕੱਠ ਰੂਪ ਵਿੱਚ ਹੀ ਇਕੱਠੇ ਹੋਈਏ, ਸੰਗਤਾਂ ਸੈਂਕੜਿਆਂ ਵਿੱਚ ਹੋਣ, ਹਜ਼ਾਰਾਂ ਵਿੱਚ ਹੋਣ, ਲੱਖਾਂ ਵਿੱਚ ਹੋਣ, ਇਹ ਸੰਗਤਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਨਾਲ ਜੁੜ। ਔਰ ਮਹਾਂਪੁਰਸ਼ਾਂ ਦੀਆਂ ਖੁਸ਼ੀਆਂ ਵੀ ਇਸੇ ਕਰਕੇ ਹੋਣਗੀਆਂ। ਅੱਜ ਦਾ ਜਿਹੜਾ ਦਿਹਾੜਾ ਹੈ ਨਾ, ਉਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਗੁਰਗੱਦੀ ਦਿਵਸ ਨੂੰ ਸਮਰਪਿਤ ਹੈ। ਤਿੰਨ ਦਿਨ ਦੇ ਅੰਦਰ ਔਰ ਅੱਜ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਆਪ ਜੀਆਂ ਨੇ ਬੜੇ ਪਿਆਰ ਨਾਲ ਗੁਰਬਾਣੀ ਦੇ ਰਸ ਪਿੰਨੇ, ਕੀਰਤਨ, ਕਥਾ, ਅਮੁਲਕ ਬਚਨ ਸਰਵਣ ਕੀਤੇ ਨੇ। ਸ਼ਹਿਰ ਵਾਲੇ ਮਹਾਂਪੁਰਸ਼, ਸੰਗਰੂਰ ਵਾਲੇ ਮਹਾਂਪੁਰਸ਼ ਸਰੀਰ ਪੂਰਾ ਠੀਕ ਨਾ ਹੋਣ ਕਰਕੇ ਕੁਛ ਦੇਰ ਬੈਠ ਕੇ ਚਲੇ ਗਏ। ਮਨ ਵਿੱਚ ਸੀ ਪਿਓ ਵੀ ਜ਼ਰੂਰ ਅੱਜ ਬਚਨ ਕਰਦੇ, ਪਰ ਸਰੀਰ ਨਹੀਂ ਸੀ ਸਾਥ ਪੂਰਾ ਦੇ ਰਿਹਾ। ਉਹਨਾਂ ਦੇ ਸਮਾਗਮ 30 ਨਵੰਬਰ 1-2 ਦਸੰਬਰ ਨੂੰ ਨੇ, ਆਪਣੇ ਹੀ ਨੇ। ਤਿੰਨੇ ਦਿਨ ਬੱਸਾਂ ਦਾ ਇੰਤਜ਼ਾਮ ਹੋਏਗਾ, ਸੰਗਤਾਂ ਉਸ ਸਮਾਗਮ ਵਿੱਚ ਪਹੁੰਚਣਗੀਆਂ। ਦਮਦਮੀ ਟਕਸਾਲ ਦੇ ਮੁਖੀ ਮਹਾਂਪੁਰਸ਼ ਆਏ, ਤਖ਼ਤ ਸਾਹਿਬਾਂ ਦੇ ਜਥੇਦਾਰ ਸਿੰਘ ਸਾਹਿਬ ਆਏ, ਬਹੁਤ ਸਾਰੇ ਰਾਜਨੀਤਿਕ ਪ੍ਰੇਮੀ ਉਹ ਵੀ ਆਪਣੀਆਂ ਹਾਜ਼ਰੀਆਂ ਲਵਾ ਕੇ ਗਏ ਨੇ, ਕਿਸੇ ਇੱਕ ਪਾਰਟੀ ਦੇ ਨਹੀਂ, ਸਾਰੇ, ਕਿਉਂਕਿ ਗੁਰੂ ਨਾਨਕ ਸਾਹਿਬ ਦਾ ਘਰ ਹੈ। ਜੋ ਸਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸਵਾਮੀ ਸੰਦਾ। ਹੁਣੇ ਹੁਣੇ ਦਾਸ ਤੋਂ ਪਹਿਲਾਂ ਆਪ ਜੀਆਂ ਨੇ ਬਹੁਤ ਹੀ ਸਤਿਕਾਰਯੋਗ ਰੰਧਾਵੇ ਵਾਲੇ ਮਹਾਂਪੁਰਸ਼ ਜਿਹੜੇ ਤਿੰਨ ਦਿਨ ਤੋਂ ਲਗਾਤਾਰ ਇੱਕ ਪ੍ਰਕਰਨ ਤੇ ਬਚਨ ਕਰ ਰਹੇ ਸੀ, ਸਮੇਂ ਨੂੰ ਮੁੱਖ ਰੱਖ ਕੇ ਉਹਨਾਂ ਨੇ ਥੋੜੇ ਸਮੇਂ ਦੇ ਵਿੱਚ ਹੀ ਐਂ ਕਹਿ ਦਈਏ ਕੁਝ ਸਮੁੰਦਰ ਪਾਉਣ ਵਾਲੀ ਗੱਲ ਹੈ, ਸਭ ਦੀਆਂ ਝੋਲੀਆਂ ਭਰੀਆਂ। ਗੁਰੂ ਪਿਆਰੀਆਂ ਸੰਗਤਾਂ ਨੇ ਜਕਾਰੇ ਛੱਡ ਕੇ ਔਰ ਇਹ ਦੱਸਿਆ ਕਿ ਅਸੀਂ ਸੁਣ ਰਹੇ ਹਾਂ ਔਰ ਬੇਨਤੀ ਹੈ ਕਿ ਸੁਣ ਕੇ ਆਪਾਂ ਬਚਨ ਕਮਾਉਣੇ ਵੀ ਹੈ। ਪਿਆਰੇ ਮਹਾਂਪੁਰਸ਼ਾਂ ਨੇ ਸਟੇਜਾਂ ਦੇ ਉੱਤੇ ਹਰ ਬਚਨ ਗਹਿਰੇ ਤੋਂ ਗਹਿਰਾ ਸੰਗਤਾਂ ਵਿੱਚ ਖੋਲ੍ਹ ਕੇ ਦੱਸਿਆ ਤਾਂ ਕਿ ਕਿਸੇ ਪ੍ਰੇਮੀ ਨੂੰ ਵੀ ਕੋਈ ਸ਼ੰਕਾ ਨਾ ਰਹੇ। ਰਾਣਾ ਸਾਹਿਬ ਦੇ ਮਹਾਂਪੁਰਖ ਕਥਾ ਕੀਰਤਨ ਵਿੱਚ ਚਾਹੇ ਸਰਨ ਸਾਖੀ ਹੋਵੇ, ਚਾਹੇ ਗਨਕਾ ਦੀ, ਚਾਹੇ ਅਜਾਮਲ ਦੀ, ਧਰੂਪ ਭਗਤ ਦੀ, ਠੱਗਾਂ ਦੀ, ਉਹਦੇ ਵਿੱਚ ਹੀ ਸਿਮਰਨ ਦਾ ਬਚਨ ਐਸਾ ਕਰ ਜਾਂਦੇ ਔਰ ਉਸ ਥੋੜੇ ਬਚਨਾਂ ਦੇ ਵਿੱਚ ਹੀ ਵੱਡੀਆਂ ਬਖਸ਼ਾਂ ਔਰ ਉਹਨਾਂ ਬਚਨਾਂ ਨੂੰ ਰਤਵਾੜਾ ਸਾਹਿਬ ਮਹਾਂਪੁਰਸ਼ਾਂ ਨੇ ਖੋਲ੍ਹਿਆ ਪੂਰਾ ਕਥਾ ਕੀਰਤਨ ਵਿੱਚ, ਪੁਸਤਕਾਂ ਵਿੱਚ, ਕਿਉਂਕਿ ਇਸ ਸਟੇਜ ਤੇ ਨਾਨਕ ਲਿਖਿਆ ਇੱਕ ਗੱਲ ਹੋਰ ਹਉਮੈ ਚਖਣਾ ਝਾਕ, ਨਾਨਕ ਕਰ ਕੇਵਲ ਨਾਮ। ਸਾਨੂੰ ਇੱਥੋਂ ਰੂਹਾਨੀਅਤ ਦੀ ਸੋਝੀ ਆ ਜਾਵੇ, ਇਸ ਕਰਕੇ ਅਸੀਂ ਸਾਰੇ ਮਹਾਂਪੁਰਖਾਂ ਨੂੰ ਇਹੀ ਬੇਨਤੀ ਕਰਨੇ ਆ ਤੇ ਉਹ ਮਹਾਂਪੁਰਖ ਸਾਡੀ ਬੇਨਤੀ ਮੰਨ ਕੇ ਸਾਡੇ ਵਾਸਤੇ ਉਹ ਅਮੋਲਕ ਬਚਨ ਗੁਰਸਾਗਰ ਰਤਨੀ ਭਰਪੂਰੇ, ਉਸ ਗੁਰੂ ਸਾਗਰ ਵਿੱਚੋਂ ਅਮੋਲਕ ਰਤਨ ਕੱਢ ਕੱਢ ਕੇ ਸਾਡੇ ਹਿਰਦੇ ਰੂਪੀ ਝੋਲੀ ਵਿੱਚ ਪਾਉਂਦੇ। ਪਰਸੋਂ ਰੋਜ਼ ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਮਹਾਂਪੁਰਸ਼ ਵਿਦਵਾਨ, ਚਾਹੇ ਰਾਗੀ ਸਿੰਘ, ਢਾਡੀ ਸਿੰਘ, ਕਵੀਸ਼ਰ ਤੇ ਮਹਾਂਪੁਰਸ਼ ਆਏ ਨੇ, ਦਾਸ ਇਸ ਸੰਸਥਾ ਵੱਲੋਂ, ਇੱਥੋਂ ਦੀਆਂ ਸੰਗਤਾਂ ਵੱਲੋਂ ਤੇ ਆਪਣੇ ਵੱਲੋਂ ਵੀ ਸੀਸ ਝੁਕਾਉਂਦਾ, ਬਹੁਤ ਬਹੁਤ ਧੰਨਵਾਦ ਕਰਦਾ, ਕਿਉਂਕਿ ਕਿਰਪਾ ਸਤਿਗੁਰੂ ਦੀ, ਮਹਾਂਪੁਰਸ਼ਾਂ ਦੀਆਂ ਤੇ ਸੰਗਤਾਂ ਦੀਆਂ ਸੀਸਾਂ ਨਾਲ ਹੀ ਇਹ ਪ੍ਰੋਗਰਾਮ ਹੁੰਦਾ। ਇਹ ਕਿਸੇ ਇੱਕ ਦਾ ਪ੍ਰੋਗਰਾਮ ਨਹੀਂ, ਸੰਗਤਾਂ ਦਾ ਆਪਣਾ ਹੈ। ਜਦ ਇਹ ਪ੍ਰੋਗਰਾਮ ਲੀਕਿਆ ਜਾਂਦਾ, ਏਡਾ ਵੱਡਾ ਪ੍ਰੋਗਰਾਮ, ਪਰ ਜਦੋਂ ਸਾਹਮਣੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੁੰਦੇ ਨੇ ਤੇ ਪੂਰਨ ਭਰੋਸਾ ਕਿ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਵੱਡੇ ਨੇ, ਉਹਨਾਂ ਦੀ ਕਿਰਪਾ ਨਾਲ ਇਹ ਪ੍ਰੋਗਰਾਮ ਜ਼ਰੂਰ ਹੋਏਗਾ। ਔਰ ਜਦ ਪ੍ਰੋਗਰਾਮ ਦੀ ਡੇਟ ਰੱਖੀ ਜਾਂਦੀ ਹੈ, ਹਰਿਮੰਦਰ ਸਾਹਿਬ ਅਰਦਾਸ ਹੁੰਦੀ ਹੈ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਕਿ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਹੋਵੇ, ਇਹ ਆਪ ਜੀ ਦੇ ਸਮਾਗਮ, ਆਪ ਜੀ ਸਹਾਈ ਹੋਵੇ। ਰਾਣਾ ਸਾਹਿਬ ਅਰਦਾਸ ਹੁੰਦੀ ਹੈ ਕਿ ਪਿਆਰੇ ਮਹਾਂਪੁਰਸ਼ੋ, ਇਹ ਤੁਹਾਡੀ ਇਹ ਸੰਪਰਦਾ ਤੁਹਾਡੀਆਂ ਯਾਦਾਂ ਨੇ ਤੇ ਉਹਨਾਂ ਦੀ ਕਿਰਪਾ ਨਾਲ, ਭਾਵ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਹੀ ਇਹ ਸਮਾਗਮ ਹੁੰਦੇ। ਦਿਲ ਕਰਦਾ ਹੋਰ ਵੀ ਮਹਾਂਪੁਰਸ਼ ਬੁਲਾਈਏ, ਪਰ ਜਿਹੜੇ ਅਸੀਂ ਬੁਲਾਉਂਦੇ ਉਹਨਾਂ ਨੂੰ ਵੀ ਸਮਾਂ ਦਸ ਦਸ ਵੀਹ ਵੀਹ ਮਿੰਟ ਵੀ ਨਹੀਂ ਪੂਰਾ ਆਉਂਦਾ, ਔਰ ਬਹੁਤ ਸਾਰੇ ਮਹਾਂਪੁਰਸ਼ ਜਿਨ੍ਹਾਂ ਨੂੰ ਸਮਾਂ ਦਿੱਤਾ ਵੀ ਨਹੀਂ ਗਿਆ। ਕੱਲ ਇੱਕ ਛੋਟਾ ਜਿਹਾ ਬੱਚਾ ਸੀ ਤੇ ਉਹ ਕਹਿੰਦੇ ਮੈਂ ਵੀ ਗੀਤ ਕਵਿਤਾ ਯਾਦ ਕੀਤੀ ਹੈ, ਮੈਂ ਬੇਨਤੀ ਕੀਤੀ ਵੀ ਬੇਟਾ ਸਮਾਂ ਨਹੀਂ, ਚੱਲ ਤੈਨੂੰ ਸਰੂਪਾ ਦੇ ਦਿੰਦੇ ਆ। ਸਰੂਪਾ ਦਿੱਤਾ, ਕਹਿੰਦਾ ਚੱਲ ਮੈਂ ਫਿਰ ਕੱਲ ਨੂੰ ਆ ਜਾਂਗਾ। ਮੈਂ ਆਖਿਆ ਵੀ ਕੱਲ ਨੂੰ ਤੇ ਹੋਰ ਔਖਾ ਹੋ ਜਾਣਾ ਭਾਈ। ਬੜਿਆਂ ਬੱਚਿਆਂ ਦੇ ਅੰਦਰ ਵੀ ਚਾਰ, ਔਰ ਜਿੱਥੇ ਬੱਚੇ ਉੱਥੇ ਤੇ ਕਈ ਮਹਾਂਪੁਰਸ਼ ਜਿਨ੍ਹਾਂ ਨੂੰ ਅਸੀਂ ਸਮਾਂ ਨਹੀਂ ਦੇ ਸਕੇ। ਦਾਸ ਉਹਨਾਂ ਮਹਾਂਪੁਰਸ਼ਾਂ ਤੋਂ ਜਥਿਆਂ ਤੋਂ, ਕਿਉਂਕਿ ਸਮਾਪਤੀ ਵੱਲ ਜਾ ਰਹੇ ਹਾਂ, ਫਿਰ ਰਹਿ ਜਾਂਦੀਆਂ ਬੇਨਤੀਆਂ, ਉਹਨਾਂ ਤੋਂ ਖਿਮਾ ਮੰਗਦਾ। ਲੱਖਾਂ ਸੰਗਤਾਂ ਤਿੰਨ ਦਿਨ ਦੇ ਅੰਦਰ ਗੁਰੂ ਦਰਬਾਰ ਚ ਆਈਆਂ, ਵਿਦੇਸ਼ਾਂ ਤੋਂ ਸੰਗਤਾਂ ਆਈਆਂ, ਕੋਨੇ ਕੋਨੇ ਤੋਂ ਹਿੰਦੁਸਤਾਨ ਦੇ ਕੋਨੇ ਕੋਨੇ ਸੰਗਤਾਂ ਆਈਆਂ, ਔਰ ਉਹਨਾਂ ਦੀ ਸੇਵਾ ਨਹੀਂ ਅਸੀਂ ਕਰ ਸਕੇ, ਮਾਇਆ ਦੀ ਸੇਵਾ ਨਹੀਂ ਕਰ ਸਕੇ, ਕਿਉਂਕਿ ਅਜੇ ਜਗ੍ਹਾ ਨਹੀਂ ਬਣੀ, ਕਿਤੇ ਟੈਂਟ ਕਿਤੇ ਟੈਂਟ ਵੀ ਨਹੀਂ। ਪਹਿਲਾਂ ਟੈਂਟ ਜਿਹੜੇ ਸੀ ਪੂਰੇ ਆ ਜਾਂਦੇ ਸੀ, ਹੁਣ ਰਾਤ ਵੀ ਟੈਂਟ ਲਾ ਰਹੇ ਸੀ, ਕਹਿੰਦੇ ਨਹੀਂ ਸੰਗਤਾਂ ਵੀ ਸਭ ਸਾਡਾ ਸਾਰਾ ਇੰਤਜ਼ਾਮ, ਚਾਹੇ ਲੰਗਰ ਦੀ ਜਗ੍ਹਾ, ਚਾਹੇ ਟੈਂਟਾਂ ਦੀ ਜਗ੍ਹਾ, ਚਾਹੇ ਪੰਡਾਲ ਦੀ ਜਗ੍ਹਾ, ਕਹਿੰਦੇ ਫੇਲ ਹੈ। ਮੈਂ ਗੁਰੂ ਦੀ ਕਿਰਪਾ ਹੈ, ਸੱਚੇ ਪਾਤਸ਼ਾਹ ਕਹਿੰਦੇ ਇਸ ਤੋਂ ਵੱਧ ਹੋਰ ਤਿਆਰੀ ਕਰੋ, ਨਹੀਂ ਤੇ ਕਹਿਣਾ ਕੋਈ ਨਹੀਂ, ਓਨਾ ਹੀ ਸਮਾਨ ਠੀਕ ਹੈ। ਇਹ ਵੀ ਕਿਰਪਾ ਸਤਿਗੁਰ ਦੀ ਤੇ ਸੰਗਤ ਦੀ ਕਿਰਪਾ। ਕਈਆਂ ਨੂੰ ਤਾਂ ਸ਼ਾਇਦ ਪਰਾਲੀ ਵੀ ਨਾ ਮਿਲੀ ਹੋਵੇ ਪੈਣ ਵਾਸਤੇ, ਟੈਂਟ ਤੱਕ ਪਾਸੇ ਦੀ ਗੱਲ, ਪਰ ਜੋ ਤੁਹਾਡੇ ਅੰਦਰ ਪਿਆਰ ਹੈ ਕਿ ਤੁਸੀਂ ਇਸੇ ਤਰ੍ਹਾਂ ਹੀ ਇੱਥੇ ਧਰਤੀ ਤੇ ਇਸ ਤਰ੍ਹਾਂ ਹੀ ਪੈ ਕੇ ਫੇਰ ਵੀ ਕਿਰਪਾ ਕਰਦੇ ਹੋ, ਹਜ਼ਾਰਾਂ ਪ੍ਰੇਮੀ ਜਿਨ੍ਹਾਂ ਨੂੰ ਪੰਡਾਲ ਵਿੱਚ ਪਹੁੰਚਣ ਦਾ ਸਮਾਂ ਨਹੀਂ ਮਿਲਦਾ, ਦਿਨ ਰਾਤ ਡਿਊਟੀਆਂ ਤੇ ਨੇ, ਉਹਨਾਂ ਦੀ ਵੀ ਬਹੁਤ ਵੱਡੀ ਸੇਵਾ, ਕਿਸੇ ਇੱਕ ਦੀ ਨਹੀਂ, ਕਿੱਥੋਂ ਕਿੱਥੋਂ ਸੰਗਤਾਂ ਸੇਵਾ 'ਚ ਲੱਗੀਆਂ, ਚਾਹੇ ਭਾਈ ਚਾਹੇ ਬੀਬੀ ਬੀਬੀਆਂ। ਔਰ ਸੰਗਤ ਨੂੰ ਦਾਸ ਹੀ ਝੁਕਾਉਂਦਾ, ਆਓ ਅੱਜ ਦਾ ਜਿਹੜਾ ਸਮਾਗਮ, ਆਪਣੀਆਂ ਸੁਰਤੀਆਂ ਨੂੰ ਹਜ਼ੂਰ ਸਾਹਿਬ ਦੀ ਪਾਵਨ ਧਰਤੀ ਤੇ ਲੈ ਕੇ ਚੱਲੀਏ। ਦਾਸ ਦੇ ਅੰਦਰ ਪਹਿਲਾਂ ਹੋਰ ਖਿਆਲ ਸੀ ਬੇਨਤੀ ਕਰਨ ਦਾ, ਕੀਰਤਨ ਦਾ, ਪਰ ਫਿਰ ਆਇਆ ਵੀ ਅੱਜ ਦਾ ਦਿਹਾੜਾ ਤੇ ਜਿੱਥੇ ਹੋਰ ਵਿਚਾਰਾਂ ਵੱਡੀਆਂ ਬਖਸ਼ਾਂ ਹੋਈਆਂ ਨੇ, ਬੜੇ ਗਹਿਰੇ ਬਚਨ, ਉੱਥੇ ਇਹ ਵੀ ਬੇਨਤੀ ਜ਼ਰੂਰ ਕੀਤੀ ਜਾਵੇ। ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰਸਿੱਖਾਂ ਵਿੱਚ ਸੁਸ਼ੋਭਿਤ ਨੇ, ਬੈਠੇ ਨੇ, ਬਚਨ ਕੀਤਾ ਐ ਗੁਰਸਿੱਖੋ ਪਿਆਰਿਓ, ਅਸੀਂ ਅਕਾਲ ਪੁਰਖ ਵਾਹਿ ਦੇ ਹੁਕਮ ਨਾਲ ਇਸ ਮਾਤ ਲੋਕ ਤੇ ਆਏ, ਸਾਨੂੰ ਜਿਹੜਾ ਹੁਕਮ ਹੋਇਆ ਧਰਮ ਚਲਾਵਣ ਸੰਤ ਉਬਾਰ ਦੁਸ਼ਟ ਸਬਨ ਕੋ ਮੂਲ ਉਪਾਰ, ਅਸੀਂ ਉਹ ਆ ਕੇ ਸੰਸਾਰ ਤੇ ਕੀਤਾ, ਹੁਣ ਹੁਕਮ ਦੇ ਨਾਲ ਹੀ ਤਿਆਰੀ ਕੀਤੀ ਹੈ। ਦਸਮ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਪੰਜ ਭੂਤਕ ਜਿਹੜਾ ਸਰੀਰ ਹੈ ਨਾ, ਹੁਣ ਅਸੀਂ ਇਸ ਨੂੰ ਅਲੋਪ ਕਰਨਾ ਹੈ। ਔਰ ਹੁਕਮ ਦੇ ਵਿੱਚ ਜਿਹੜੇ ਰੱਬ ਦੇ ਪਿਆਰੇ ਨੇ ਉਹ ਰਜਾ ਵਿੱਚ ਚੱਲਦੇ ਨੇ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਜਿਉਂ ਜਿਉਂ ਤੇਰਾ ਹੁਕਮ ਤਵੈ ਤੇ ਵਿਹੋਵਣਾ, ਜੈ ਜੈ ਰੱਖੈ ਆਪ ਤੈ ਜਾਏ ਖੜੋਵਣਾ। ਉਹ ਹੁਕਮ ਅਕਾਲ ਦਾ ਮੋਰੇ ਨਾ ਰੱਬ ਦਾ ਪਿਆਰਾ, ਹੁਕਮ ਅਕਾਲ ਦਾ
ਰੱਬ ਦਾ
ਘੁੰਮਣ ਜਾਈ ਚੱਲਣਾ ਨਾਨਕ ਲਿਖਿਆ ਨਾਲ। ਗੁਰੂ ਪਿਆਰੀ ਸਾਧ ਸੰਗਤ ਜੀਓ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਹਰ ਬਚਨ ਤੇ ਹਰ ਕਦਮ ਤੇ ਸਿੱਖਿਆ ਦਿੱਤੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੇਕਰ ਸਰਸਾ ਦਰਿਆ ਪਾਰ ਕੀਤਾ ਨਾ, ਕਿੰਨਾ ਨੁਕਸਾਨ ਹੋਇਆ। ਹੁਣ ਸਮਰੱਥ ਗੁਰੂ ਤਾਂ ਇੱਕ ਬਚਨ ਕਰਦੇ ਸਮੁੰਦਰ ਸੁਕਾ ਸਕਦੇ, ਪਰ ਗੁਰਸਿੱਖਾਂ ਵਾਸਤੇ ਸਿੱਖਿਆ ਹੈ ਪਿਆਰਿਓ, ਜੀਵਨ ਵਿੱਚ ਬੜੇ ਬੜੇ ਔਖੇ ਸਮੇਂ ਆਉਣਗੇ, ਪਰ ਜਦੋਂ ਔਖੇ ਸਮੇਂ ਆਉਣ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਧਿਆਨ ਧਰ ਲਿਆ ਕਰੋ, ਕਿਵੇਂ ਰਜਾ ਵਿੱਚ ਰਾਜੀ ਰਹਿਣਾ। ਉਹ ਤਾਂ ਸਮੁੰਦਰ ਸੁਕਾ ਦੇਣ ਇੱਕ ਬਚਨ ਕਰਕੇ। 14 ਜੰਗ ਹੋਏ ਧਰਮ ਯੁੱਧ, 14 ਜੰਗਾਂ ਦੇ ਅੰਦਰ ਕਿਸੇ ਤੇ ਪਹਿਲਾਂ ਚੜ੍ਹਾਈ ਨਹੀਂ ਕੀਤੀ, ਆਏ ਨੂੰ ਜਵਾਬ ਦਿੱਤਾ ਤੇ ਫਤਿਹ ਹੋਈ ਹੈ, ਕਿਸੇ ਦੀ ਇੱਕ ਇੰਚ ਜਗ੍ਹਾ ਤੇ ਕਬਜ਼ਾ ਨਹੀਂ ਕੀਤਾ। ਜੇ 1699 ਦੀ ਵਿਸਾਖੀ ਨੂੰ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ, ਬ੍ਰਹਮ ਗਿਆਨ ਦੀ ਦਾਤ ਬਖਸ਼ੀ, ਤੇ ਫਿਰ ਆਪ ਪੰਜਾਂ ਤੋਂ ਅਮਰ ਛਕਿਆ, ਸਦਾ ਵਾਸਤੇ ਮਰਿਆਦਾ ਕਾਇਮ ਕਰ ਦਿੱਤੀ। ਜਿਨੇ ਸਿੱਖੀ ਧਾਰਨ ਕਰਨੀ ਖੰਡੇ ਬੱਟ ਦਾ ਅਮਰ ਛਕਿਆ। ਚਮਕੌਰ ਸਾਹਿਬ ਦੇ ਯੁੱਧ ਹੋਏ, ਸਾਧ ਸੰਗਤ ਗੁਰੂ ਸਾਹਿਬ ਇੱਕ ਫੁਰਨਾ ਕਰ ਦੇਣ, ਗੁਰੂ ਪਰਮੇਸ਼ਰ ਦਾ ਹਰਨ ਪਰਨ ਜਾਕਰ ਨੇਤਰ ਫੋਰ, ਤਿਸਕਾ ਮੰਤਰ ਨਾ ਜਾਣੈ ਹੋਰ। ਜਿਹੜੇ ਸਤਿਗੁਰੂ ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ, ਖਿਨਮੇ ਨੀਚ ਕੀਤ ਕੋ ਰਾਜ, ਪਾਰ ਬ੍ਰਹਮ ਗਰੀਬ ਨਵਾਜ। ਪਰ ਇਹ ਧਰਮ ਯੁੱਧ ਸਨ, ਇਹ ਤੇ ਉਹਨਾਂ ਦਾ ਆਪਣਾ ਖੇਲ ਹੈ, ਵਿਚਿੱਤਰ ਨਾਟਕ ਹੈ। ਉੱਥੇ ਪੰਜਾਂ ਦਾ ਹੁਕਮ ਮੰਨਿਆ ਤਾਂ ਕਿ ਪੰਥ ਖਾਲਸਾ ਯਾਦ ਰੱਖੇ ਕਿ ਸਮੇਂ ਆਉਣ ਤੇ ਆਪਣੇ ਮੁਖੀ ਨੂੰ, ਆਪਣੇ ਜਰਨੈਲ ਨੂੰ ਤੁਸੀਂ ਹੁਕਮ ਕਰ ਸਕਦੇ ਹੋ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਪੰਥ ਖਾਲਸਾ ਦਾ ਹੁਕਮ ਮੰਨ ਸਕਦਾ ਤੇ ਕੋਈ ਵੀ ਗੁਰਸਿੱਖ ਐਸਾ ਜਿਹੜਾ ਕਿ ਪੰਥ ਖਾਲਸਾ ਦਾ ਹੁਕਮ ਮੋੜ ਦੇਵੇ। ਜੇ ਆਪ ਜੀ ਨੇ ਮਾਛੇਵਾੜਾ ਸਾਹਿਬ ਤੋਂ ਨੀਲ ਬਸਤਰ ਪਹਿਨੇ ਹੈ, ਉੱਚ ਦੇ ਪੀਰ ਬਣੇ ਨੇ, ਧਿਆਨ ਦੇਣਾ। ਇਸ ਤੋਂ ਜਦ ਅੱਗੇ ਚੱਲਦੇ ਹਾਂ ਨਾ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨੂਰੇ ਮਾਹੀ ਨੂੰ ਭੇਜਿਆ ਸੀ ਵੀ ਜਾ ਸਰਹੰਦ ਜਾ ਕੇ ਪਤਾ ਲਿਆ ਛੋਟੇ ਸਾਹਿਬਜ਼ਾਦਿਆਂ ਦਾ। ਅਸਲਮ ਮੈਂ ਇਸ਼ਾਰਾ ਕਰ ਰਿਹਾ, ਥੋੜੇ ਸਮੇਂ ਦੇ ਵਿੱਚ ਮਾਰ ਕਹਿੰਦੇ ਦੇਖੋ ਭਾਈ ਉਹ ਆ ਰਿਹਾ ਕਿ ਨਹੀਂ। ਫਿਰ ਕਹਿੰਦੇ ਦੇਖੋ, ਕਈਆਂ ਗੁਰਸਿੱਖਾਂ ਦੇ ਮਨ ਵਿੱਚ ਖਿਆਲ ਆਇਆ ਇੰਨਾ ਸਫ਼ਰ ਹੈ ਕੋਈ 30 ਕੋਹ ਦਾ ਜਾਂ 30 ਮੀਲ ਦਾ, ਤੇ ਸੱਚੇ ਪਾਤਸ਼ਾਹ ਜਲਦੀ ਜਲਦੀ ਕਿਉਂ ਪੁੱਛ ਰਹੇ। ਥੋੜੀ ਦੇਰ ਵਿੱਚ ਹੀ ਗੁਰਸਿੱਖ ਨੇ ਕਿਹਾ ਸੱਚੇ ਪਾਤਸ਼ਾਹ ਆ ਰਿਹਾ। ਉਹ ਜਿਸ ਨੂੰ ਭੇਜਿਆ ਸੀ ਉੱਤੇ ਕਿਰਪਾ ਮਹਾਰਾਜ ਨੇ ਕੀਤੀ ਸੀ, ਉਹ ਸਾਰਿਆਂ ਨੂੰ ਦੇਖ ਰਿਹਾ ਸੀ ਤੇ ਉਹ ਨਹੀਂ ਸੀ ਕਿਸੇ ਨੂੰ ਦੇਖ ਰਿਹਾ, ਨੂਰਾ ਮਾਈ। ਜੇ ਸਤਿਗੁਰੂ ਉਹਦੇ ਤੇ ਕਿਰਪਾ ਕਰ ਸਕਦੇ ਹੈ ਤੇ ਆਪ ਤੇ ਪਿਆਰੇ ਲੱਖਾਂ ਦੇ ਵਿੱਚੋਂ ਸਹਿਜ ਨਾਲ ਨਿਕਲ ਸਕਦੇ ਹੈ। ਪਰ ਇਹ ਭੇਖ ਧਾਰਨ ਕਿਉਂ ਕੀਤਾ, ਉੱਚ ਦੇ ਪੀਰ ਕਿਉਂ ਬਣੇ, ਜੇ ਦੇਸ਼ ਵਾਸਤੇ, ਕੌਮ ਵਾਸਤੇ, ਧਰਮ ਵਾਸਤੇ ਲੋੜ ਹੈ ਤੁਸੀਂ ਐਸਾ ਕਰ ਸਕਦੇ ਹੋ। ਹਰ ਬਚਨ ਤੇ ਸਿੱਖਿਆ ਦੇ ਰਹੇ ਪਿਆਰੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਅੱਜ ਬਚਨ ਕਰ ਰਹੇ ਨੇ, ਉਸ ਮਾਲਕ ਦੀ ਰਜਾ ਵਿੱਚ ਰਾਜੀ ਰਹਿਣਾ, ਹੁਕਮ ਵਿੱਚ ਰਹਿਣਾ। ਸਾਹਿਬ ਕਹਿੰਦੇ ਅਸੀਂ ਹੁਕਮ ਚ ਆਏ ਅਕਾਲ ਪੁਰਖ ਦੇ ਹੁਕਮ ਨਾਲ ਤੇ ਹੁਕਮ ਵਿੱਚ ਤਿਆਰੀ ਕੀਤੀ। ਸੁਣਦਿਆਂ ਸਾਰ ਸਾਰੇ ਜਿੰਨੇ ਗੁਰਸਿੱਖ ਗੁਰੂ ਸੰਗਤਾਂ ਬੈਠੀਆਂ ਸੀ ਨਾ, ਨੇਤਰਾਂ ਚੋਂ ਸ਼ਮ ਸ਼ਮ ਜਲ ਵਹਿ ਤੁਰਿਆ। ਸੱਚੇ ਪਾਤਸ਼ਾਹ ਸਾਡੇ ਵਾਸਤੇ ਆਪ ਜੀ ਦਾ ਵਿਛੋੜਾ ਅਸਹਿ ਹੈ, ਅਸੀਂ ਸਹਿਣ ਨਹੀਂ ਕਰ ਸਕਦੇ। ਜੇ ਆਪ ਜੀ ਨੇ ਭਾਣਾ ਵਰਤਾਉਣਾ ਹੈ, ਇਹਦੇ ਨਾਲੋਂ ਚੰਗਾ ਹੈ ਸਾਡੇ ਪ੍ਰਾਣ ਪਹਿਲਾਂ ਛੁੱਟ ਜਾਣ। ਅਸੀਂ ਉਹ ਸਮਾਂ ਨਾ ਦੇਖੀਏ ਜਦੋਂ ਇਹਨਾਂ ਅੱਖਾਂ ਨਾਲ ਬਾਜਾ ਵਾਲੇ ਪ੍ਰੀਤਮ ਦੇ ਦਰਸ਼ਨ ਨਾ ਹੋਣ। ਜਿਸ ਪਿਆਰੇ ਸੁਣੇ ਹੋ ਤਿਸ ਆਗਿਆ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਕੈ ਪਾਤਸ਼ਾਹ ਜੀਵਨ। ਸਾਰਿਆਂ ਦੇ ਨੇਤਰਾਂ ਚੋਂ ਜਲ ਵਹਿ ਰਿਹਾ, ਗੁਰੂ ਸੱਚੇ ਪਾਤਸ਼ਾਹ ਦੇ ਪਰਪਕਾਰ ਯਾਦ ਆ ਰਹੇ ਨੇ। ਐਸੇ ਸਤਿਗੁਰੂ ਜਿਨ੍ਹਾਂ ਨੂੰ ਗਰੀਬ ਨਵਾਜ ਕਹਿੰਦੇ, ਸੱਚੇ ਪਾਤਸ਼ਾਹ ਕਹਿੰਦੇ ਹੈ, ਗਰੀਬਾਂ ਨੂੰ ਪਾਤਸ਼ਾਹੀਆਂ ਬਖਸ਼ਣ ਵਾਲੇ, ਤੇ ਅੱਜ ਸਤਿਗੁਰੂ ਸੱਚੇ ਪਾਤਸ਼ਾਹ ਤਿਆਰੀ ਕਰ ਲਈ। ਉਸ ਵੇਲੇ ਸਾਰੇ ਬੇਨਤੀ ਕਰਦੇ, ਸੱਚੇ ਪਾਤਸ਼ਾਹ ਸਾਥੋਂ ਆਪ ਜੀ ਦਾ ਵਿਛੋੜਾ ਨਹੀਂ ਚੱਲਿਆ ਜਾਣਾ, ਚੱਲਿਆ ਨਹੀਂ ਜਾਣਾ ਸਾਥੋਂ ਤੇਰਾ ਵਿਛੋੜਾ, ਚੱਲਿਆ ਨਹੀਂ ਜਾਣਾ ਸਾਥੋਂ ਤੇਰਾ। बेनती की गुरसिखा ने सारिया ने निद्रा चो प्यार दा जल जा रहा है। ते उस वेले भाई साहब भाई कवि संतोख सिंह जी लिखते है तब सादर सब निकट बिठार कहिए शोक नह करिए प्यारे स्थूल शरीर संजोग विजोग ईश्वर नेत चौदह लोग। धन गुरु गोविंद सिंह मारे कहंदे ऐ प्यारे गुरसिखो तुसी क्यों उदास हो रहे हो। ये जेड़ा पंच तत्व दा शरीर है ना अस्थूल शरीर एदा विछोड़ा पैना गुरु दा कदे विछोड़ा नहीं पैंदा विछोड़ा शरीर दा पैना। मार कहंदे ए हुक्म च है ए संयोग है वियोग है मिलाप है विछोड़ा है। दसु पाशाह मारे अपनी बाणी फरमान करदे है शरीर करके संसार ते कोई सदा नहीं रहा। एक शिव पे एक शरीर संयोग वजोग जकारे छड़न वाली विचार ने भाई विराग भी है ध्यान स्थूल शरीर संयोग वजोग ईश्वर नेत चौदह लोग। दसु पातशाह कहंदे ये जेड़ा स्थूल शरीर है ना ये किसी का भी सदा नहीं रहा। तीन लोग चौदह भवन के अंदर उस मालिक ने यह मर्यादा कैम की है यदा संयोग भी है वियोग भी है मिलाप भी है विछोड़ा भी है। ते भाई साहब भाई कवि संतोख सिंह जी कहते सतगुर सच्चे पातशाह जी के ये बचन सुन के पंथ खालसे की नस बिनती श्री प्रभ हम सबके मन गिनती। ए बाजा वाले प्रीतम साढ़े सारे अंदर ए विचार चल रही है नौ पातशाह अंत को सारे संगत लार पकराए उदारे। गुरु नानक साहब तो लैके नौवे पातशाह तक जद भाणा वरताउण लगते गुरसिखा नू संगतां नू गुरु दा लाड़ पला फड़ा के जांदे पुन मैं कुंठ गमन को करे हम किसके पग पर सिर धरे। सच्चे पातशाह भाणा वरताउण तो पहला दसो असि किस नूं अपना गुरु मन्नांगे किहदे चरणां ते मत्था टेकांगे कौन साडियां भावनावां पूरियां करेगा। दास ਕਈ ਵਾਰ ਵਿਚਾਰ ਕਰਦਾ ਉਸ ਵੇਲੇ ਜਿਹੜੇ ਗੁਰਮੁਖ ਪਿਆਰੇ ਬੇਨਤੀ ਕਰ ਰਹੇ ਸੀ ਨਾ ਉਹ ਤੇ ਕਮਾਈ ਵਾਲੇ ਉਹਨੂੰ ਤੇ ਸਭ ਪਤਾ ਹੈ ਉਹਨਾਂ ਨੇ ਜਿਹੜੇ ਬਚਨ ਪੁੱਛਿਆ ਸਾਡੇ ਵਾਸਤੇ ਸਾਡੇ ਭਲੇ ਵਾਸਤੇ ਉਹਨਾਂ ਨੇ ਸਾਡੇ ਤੇ ਕਿਰਪਾ ਕੀਤੀ ਹੈ ਇਹ ਗੁਰੂ ਸਾਹਿਬ ਨੂੰ ਬਚਨ ਪੁੱਛੇ ਤੇ ਸੱਚੇ ਪਾਤਸ਼ਾਹ ਨੇ ਬਚਨ ਕੀਤੇ ਭਾਈ ਬਾਲਾ ਮਰਦਾਨਾ ਤੁਰੇ ਜਾਂਦੇ ਹੈ ਤੇ ਮਰਦਾਨਾ ਕਹਿੰਦਾ ਸੱਚੇ ਪਾਤਸ਼ਾਹ ਆ ਇੱਥੇ ਕਿਵੇਂ ਪਹੁੰਚਿਆ ਆਹ ਕਿਵੇਂ ਗੱਲ ਆਹ ਕਿਵੇਂ ਹੋਈ ਤੇ ਭਾਈ ਬਾਲਾ ਜੀ ਕਹਿੰਦੇ ਤੂੰ ਆਨੰਦ ਲੈ ਜੋ ਹੋ ਰਿਹਾ ਹੁਕਮ ਚ ਹੋ ਰਿਹਾ ਤੂੰ ਕਿਉਂ ਹਰ ਗੱਲ ਪੁੱਛਣਾ ਤੇ ਮੇਰੇ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਬਾਲਾ ਭਾਈ ਮਰਦਾਨੇ ਨੂੰ ਰੋਕ ਨਾ ਪੁੱਛ ਲੈ ਇਹ ਪੁੱਛਦਾ ਅਸੀਂ ਦੱਸਦੇ ਹਾਂ ਆਉਣ ਸਮੇਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਖੀਆਂ ਚੱਲਣੀਆਂ ਬਚਨ ਚੱਲਣੇ ਹੈ ਭਾਈ ਮਰਦਾਨੇ ਨੇ ਆਹ ਪੁੱਛਿਆ ਸੀ ਤੇ ਗੁਰੂ ਨਾਨਕ ਸਾਹਿਬ ਨੇ ਆਹ ਬਚਨ ਕਿਹਾ ਸੀ ਆਹ ਦੱਸਿਆ ਜਿਨ੍ਹਾਂ ਨੇ ਫਿੱਕੇ ਬੋਲ ਬੋਲੇ ਇੱਟੇ ਵੱਟੇ ਮਾਰੇ ਤੇ ਮਾਰੇ ਨੇ ਉਹਨਾਂ ਨੂੰ ਕਿਹਾ ਵਸਦੇ ਰਹੋ ਤੇ ਜਿਨ੍ਹਾਂ ਨੇ ਬੜੀ ਸੇਵਾ ਕੀਤੀ ਗੁਰਸਿੱਖੀ ਧਾਰਨ ਕੀਤੀ ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਤੁਸੀਂ ਉੱਜੜ ਜਾਓ ਜੇ ਭਾਈ ਮਰਦਾਨਾ ਨਾ ਪੁੱਛਦਾ ਅਸੀਂ ਕਹਿਣਾ ਸੀ ਸਾਖੀਆਂ ਸੋਧਣ ਵਾਲੀਆਂ ਨੇ ਉਲਟਾ ਹੋ ਗਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਉਹਦੇ ਬਾਰੇ ਦੇਖੋ ਕੀ ਹੋ ਰਿਹਾ ਇਹ ਤੇ ਸੱਚੇ ਪਾਤਸ਼ਾਹ ਦੀ ਕਿਰਪਾ ਨਹੀਂ ਤੇ ਇਤਿਹਾਸ ਬਦਲਿਆ ਜਾ ਰਿਹਾ ਪਿਆਰਿਆ ਅਸੀਂ ਸੋਚਣਾ ਸੀ ਉਲਟਾ ਹੋ ਗਿਆ ਭਾਈ ਮਰਦਾਨਾ ਨੇ ਪੁੱਛਿਆ ਤੇ ਗੁਰੂ ਨਾਨਕ ਸਾਹਿਬ ਨੇ ਬਚਨ ਦੱਸਿਆ ਪਿਆ ਕੀਤਾ ਭਾਈ ਮਰਦਾਨਾ ਜੇ ਗੰਦਗੀ ਦਾ ਢੇਰ ਲੱਗਾ ਹੋਵੇ ਉਹਨੂੰ ਖਲਾਰਨਾ ਚਾਹੀਦਾ ਢੱਕਣਾ ਚਾਹੀਦਾ ਸੱਚੇ ਪਾਤਸ਼ਾਹ ਢੱਕ ਦੇਣਾ ਚਾਹੀਦਾ ਭਾਈ ਮਰਦਾਨਾ ਜੇ ਸੁਗੰਧੀ ਹੋਵੇ ਉਹ ਵੰਡਣੀ ਚਾਹੀਦੀ ਢੱਕਣੀ ਚਾਹੀਦੀ ਹੈ ਭਾਈ ਮਰਦਾਨਾ ਕਹਿੰਦਾ ਸੱਚੇ ਪਾਤਸ਼ਾਹ ਸੁਗੰਧੀ ਵੰਡਣੀ ਚਾਹੀਦੀ ਹੈ ਤੇ ਉੱਥੇ ਬੜਾ ਪਿਆਰਾ ਬਚਨ ਆਉਂਦਾ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਮਰਦਾਨਿਆ ਅਸੀਂ ਬਦੀ ਢੱਕ ਦਿੱਤੀ ਦੇਖੋ ਭਾਈ ਮਰਦਾਨਿਆ ਅਸੀਂ ਬਦੀ ਢੱਕ ਦਿੱਤੀ ਅਸੀਂ ਨੇਕੀ ਖਿਲਾਰ ਦਿੱਤੀ ਇਹ ਮੇਰਾ ਗੁਰਸਿੱਖ ਜਿੱਥੇ ਜਿੱਥੇ ਵੀ ਜਾਏਗਾ ਇਹ ਆਪ ਜੁੜਿਆ ਦੂਸਰਿਆਂ ਨੂੰ ਜੋੜੇਗਾ ਤੇ ਅੱਜ ਗੁਰੂ ਦੇ ਸਿੱਖ ਦੁਨੀਆਂ ਤੇ ਕਿਤੇ ਕਨੇਡਾ ਕਿਤੇ ਅਮਰੀਕਾ ਕਿਤੇ ਅਫਰੀਕਾ ਕਿਤੇ ਆਸਟ੍ਰੇਲੀਆ ਚੀਨ ਰੂਸ 70 ਦੇਸ਼ਾਂ ਦੇ ਕਹਿੰਦੇ ਉਸ ਤੋਂ ਵੀ ਅੱਗੇ ਹੋ ਸਕਦਾ ਇਹ ਮੈਂ ਸਿਰ ਝੁਕਾਉਣਾ ਬੇਨਤੀ ਕਰਨਾ ਵਿਚਾਰ ਕਰਨਾ ਵੀ ਗੁਰੂ ਸੱਚੇ ਪਾਤਸ਼ਾਹ ਬਚਨ ਤੇ ਆਪ ਜੀ ਦਾ ਹੀ ਉੱਜੜ ਜਾਓ ਪਰ ਨਾਲ ਕਿਰਪਾ ਕੀਤੀ ਇਹਨਾਂ ਦੇ ਅੰਗ ਸਾਂ ਗੁਰੂ ਸਹਾਈ ਹੋਏਗਾ ਇਹਨਾਂ ਦੀ ਸਿੱਖੀ ਧਾਰਨ ਕੀਤੀ ਹੈ ਜੇ ਭਾਈ ਮਰਦਾਨਾ ਨਾ ਪੁੱਛਦਾ ਨਹੀਂ ਸੀ ਜੇ ਉਹ ਗੁਰੂ ਕੇ ਸਿੱਖ ਨਾ ਪੁੱਛਦੇ ਤੇ ਪਿਆਰੇ ਉਹ ਅੱਜ ਸਾਡਾ ਭਲਾ ਕਿਵੇਂ ਹੁੰਦਾ ਅੱਜ ਅਸੀਂ ਉਹ ਬਚਨ ਸੁਣ ਕੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਇੱਧਰ ਉੱਧਰ ਭਟਕਦੇ ਫਿਰਨੇ ਆ ਉਹਨਾਂ ਬੇਨਤੀ ਕੀਤੀ ਪੁੰਨ ਬੈਕੁੰਠ ਗਮਨ ਕੋ ਕਰੈ ਹਮ ਕਿਸ ਕੇ ਪਗ ਪਰ ਸਿਰ ਧਰੈ ਅਸੀਂ ਕਿਹਦੇ ਚਰਨਾਂ ਤੇ ਮੱਥਾ ਟੇਕਾਂਗੇ ਭਾਵ ਜਿਹੜਾ ਗੁਰੂ ਦਾ ਸਿੱਖ ਹੈ ਉਹਨਾਂ ਗੁਰੂ ਤੋਂ ਬਗੈਰ ਨਹੀਂ ਕਿਸੇ ਨੂੰ ਮੱਥਾ ਟੇਕਣਾ ਥਾਂ ਥਾਂ ਨਹੀਂ ਜਿਹੜਾ ਥਾਂ ਥਾਂ ਜਾਣ ਵਾਲਾ ਉਹਦਾ ਬੇੜਾ ਕਦੀ ਪਾਰ ਨਹੀਂ ਹੋਇਆ ਕਰਦਾ ਬੇੜਾ ਉਹਦਾ ਪਾਰ ਹੋਏਗਾ ਜਿਹਦਾ ਇੱਕ ਥਾਂ ਭਰੋਸਾ ਹੈ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਭ ਜੀਤ ਉਸ ਵੇਲੇ ਗੁਰਸਿੱਖ ਕਹਿੰਦੇ ਪੁੰਨ ਬੈਕੁੰਠ ਗਮਨ ਕੋ ਕਰੈ ਹਮ ਕਿਸ ਕੇ ਪੱਗ ਪਰ ਸਿਰ ਧਰੈ ਕਿਹ ਕੇ ਕਰ ਅਲੰਭ ਕੋ ਚਲੇ ਪੰਥ ਖਾਲਸਾ ਤੁਮਰੋ ਭਲੇ ਸੱਚੇ ਪਾਤਸ਼ਾਹ ਬਾਜਾਂ ਵਾਲੇ ਪ੍ਰੀਤਮ ਇਹ ਪੰਥ ਖਾਲਸਾ ਜਿਹਦੇ ਨਾਲ ਇੰਨਾ ਪਿਆਰ ਕੀਤਾ ਇੰਨੀਆਂ ਬਖਸ਼ਾਂ ਕੀਤੀਆਂ ਪੁੱਤਰਾਂ ਨਾਲ ਵੱਧ ਪਿਆਰ ਦਿੱਤਾ ਕਿਆ ਇਨ ਪੁੱਤਨ ਕੇ ਸ਼ੀਸ ਪਰ ਵਾਰ ਦੀਏ ਸੁੱਤ ਚਾਰ ਚਾਰ ਮੂਲ ਤੋਂ ਕਿਹਾ ਹੋ ਜੀਵਤ ਕਈ ਹਜ਼ਾਰ ਤੇ ਇਸ ਪੰਥ ਖਾਲਸੇ ਨੂੰ ਕਿਹਦੇ ਸਹਾਰੇ ਛੱਡ ਕੇ ਜਾ ਰਹੇ ਇਹ ਬਾਜਾਂ ਵਾਲੇ ਅਸੀਂ ਆਪ ਜੀ ਦੇ ਦਰਸ਼ਨ ਤੋਂ ਬਗੈਰ ਰਹਿ ਨਹੀਂ ਸਕਦੇ ਜਿਹਦੇ ਅੰਦਰ ਪਿਆਰ ਹੁੰਦਾ ਉਹ ਹੀ ਜਾਣ ਸਕਦਾ ਦੂਜਾ ਨਹੀਂ ਜਾਣ ਸਕਦਾ ਪਿਆਰ ਪਿਆਰੇ ਮਹਾਂਪੁਰਸ਼ਾਂ ਦਾ ਬਚਨ ਹੈ ਕਹਿੰਦੇ ਇੱਥੇ ਆ ਕੇ ਗਿਆਨ ਵੀ ਸਿੱਥਲ ਹੋ ਜਾਂਦਾ ਪਿਆਰ ਪਿਆਰੇ ਦੇ ਵਿਰਾਗ ਵਿੱਚ ਜਿਹਨਾਂ ਨਾਲ ਪਿਆਰ ਹੈ ਜਦ ਰਾਣਾ ਸਾਹਿਬ ਮਹਾਂਪੁਰਖਾਂ ਨੇ ਸੀਰ ਛੱਡਿਆ ਰਤਵਾੜਾ ਸਾਹਿਬ ਮਹਾਂਪੁਰਸ਼ਾਂ ਦੇ ਨੇਤਰਾਂ ਚੋਂ ਇੱਕ ਸਾਲ ਨਹੀਂ ਸੀ ਹੰਝੂ ਸੁੱਕੇ, ਇੱਕ ਸਾਲ, ਪਰ ਉਸ ਤੋਂ ਬਾਅਦ ਸਾਰੀ ਜ਼ਿੰਦਗੀ ਜਦ ਰਾਣਾ ਸਾਹਿਬ ਦਾ ਬਚਨ ਕਰਦੇ ਨੇਤਰਾਂ ਚੋਂ ਹੰਝੂ ਪਿਆਰ ਦੇ ਆ ਜਾਂਦੇ, ਵਿਰਾਗ ਦੇ ਆ ਜਾਂਦੇ। ਬਚਪਨ ਸੀ ਸੋਚਣਾ, ਮਹਾਂਪੁਰਸ਼ ਤੇ ਪੂਰੇ ਨੇ ਰਾਣਾ ਸਾਹਿਬ, ਮਹਾਂਪੁਰਸ਼ ਬ੍ਰਹਮ ਗਿਆਨੀ ਸੁਣਨੇ, ਬ੍ਰਹਮ ਗਿਆਨੀ ਸਦ ਜੀਵ ਹੈ ਨਹੀਂ ਮਰਦਾ, ਤੇ ਮਹਾਂਪੁਰਸ਼ ਜਾਣਦੇ ਨੇ ਤੇ ਫੇਰ ਨੇਤਰਾਂ ਚੋਂ ਹੰਝੂ ਕਿਉਂ ਆਉਂਦੇ ਨੇ, ਇਹ ਕਿਉਂ? ਪਰ ਪਤਾ ਉਦੋਂ ਲੱਗਦਾ ਜਦੋਂ ਆਪਣੇ ਨਾਲ ਬੀਤਦੀ ਹੈ ਪਿਆਰਿਓ, ਫਿਰ ਪਤਾ ਲੱਗਦਾ ਵੀ ਵਿਛੋੜਾ ਕਿਸ ਨੂੰ ਕਹਿੰਦੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਬਾਜਾਂ ਵਾਲੇ ਪ੍ਰੀਤਮ, ਜਿਨ੍ਹਾਂ ਦੇ ਦਰਸ਼ਨ ਭਾਈ ਨੰਦ ਲਾਲ ਜੀ ਇੱਕ ਜਗ੍ਹਾ ਲਿਖਦੇ ਹੈ, ਕਹਿੰਦੇ ਇਹ ਕਲਗੀਆਂ ਵਾਲੇ ਪਾਤਸ਼ਾਹ ਤੇਰੇ ਇੱਕ ਜਿਹੜਾ ਇੱਕ ਕੇਸ ਹੈ ਨਾ, ਉਹਦੇ ਵਿੱਚ ਵੀ ਦੀਨ ਦੁਨੀਆਂ ਦਾ ਸੁਹੱਪਣ ਬੱਝਾ ਹੋਇਆ, ਦੀਨ ਦੁਨੀਆਂ ਦਾ ਸੁਹੱਪਣ ਕੌਣ ਰੀਸ ਕਰੇਗਾ ਐਸੇ ਸਤਿਗੁਰ ਦੀ। ਇੱਕ ਸੰਤ ਗਿਆਨੀ ਗੁਰਦਿੱਤ ਸਿੰਘ ਜੀ ਹੋਏ ਨੇ, ਉਹ ਦਸਵੇਂ ਪਾਤਸ਼ਾਹ ਦੀ ਸਿਫ਼ਤ ਸਲਾਹ ਕਰਦਿਆਂ ਲਿਖਦੇ ਹੈ, ਕਹਿੰਦੇ ਮੈਂ ਸੋਚਿਆ ਮੈਂ ਕਹਿ ਦਿਆਂ ਕਿ ਗੁਰੂ ਦਾ ਮੁੱਖ ਚੰਦ ਵਰਗਾ ਹੈ ਮੇਰੇ ਬਾਜਾ ਵਾਲੇ ਦਾ, ਪਰ ਕਹਿੰਦੇ ਇੱਡੀ ਭੁੱਲ ਮੈਂ ਕਿਵੇਂ ਕਰਾਂ। ਉਹ ਕਹਿੰਦੇ ਚੰਦ ਦਾਗਿਆ ਹੋਇਆ, ਚੰਦ ਤੇ ਜਨਮ ਮਰਨ ਵਿੱਚ ਹੈ। ਕਹਿੰਦੇ ਮੇਰਾ ਸਤਿਗੁਰੂ ਨੂਰੀ ਚਿਹਰਾ, ਜਿਨ੍ਹਾਂ ਦੇ ਦਰਸ਼ਨ ਕਰਨ ਨਾਲ ਤਨ ਮਨ ਦੀ ਭੁੱਖ ਉਤਰ ਜਾਂਦੀ ਹੈ, ਤਨ ਮਨ ਦੇ ਰੋਹ ਕੱਟੇ ਜਾਂਦੇ ਹੈ, ਜਨਮਾਂ ਜਨਮਾਂ ਦੇ ਰੋਹ ਕਰਮ ਖਤਮ ਹੋ ਜਾਂਦੇ। ਤੋ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਕੀ ਕੱਟੀ ਹੈ। ਕਹਿੰਦੇ ਚੰਦ ਨਾਲ ਤਾਂ ਪ੍ਰੀਤ ਕਰਦਾ ਹੈ ਉਹ ਪੰਛੀ, ਪਰ ਉਹ ਤੇ ਜਾਨ ਚਲੀ ਜਾਂਦੀ ਹੈ। ਉਹ ਜਿਹੜਾ ਪਿਆਰ ਕਰਦਾ ਨਾ, ਉਹ ਚੰਦ ਨੂੰ ਤੇ ਪਤਾ ਹੀ ਨਹੀਂ ਕਿ ਮੇਰੇ ਨਾਲ ਕੋਈ ਪਿਆਰ ਕਰ ਰਿਹਾ, ਉਹ ਤੇ ਪ੍ਰਾਣ ਚਲੇ ਗਏ, ਪਰ ਜਿਹੜਾ ਗੁਰੂ ਨਾਲ ਪ੍ਰੀਤ ਕਰਦਾ ਉਹਨੂੰ ਤੇ ਜੀਵਨ ਮਿਲ ਜਾਂਦਾ ਹੈ, ਉਹਨੂੰ ਤੇ ਜੀਵਨ ਮਿਲਦਾ, ਚਕੋਰ ਦਾ ਜੀਵਨ ਖਤਮ ਹੋ ਜਾਂਦਾ ਪਰ ਗੁਰਸਿੱਖ ਨੂੰ ਤੇ ਜੀਵਨ ਮਿਲਦਾ। ਕਹਿੰਦੇ ਮੈਂ ਵਿਚਾਰ ਕੀਤੀ ਲਿਖਦਿਆਂ ਕਹਿਦਿਆਂ ਕਿ ਗੁਰੂ ਦਾ ਸਰੀਰ ਸਵਰਗ ਦੇ ਰਾਜੇ ਇੰਦਰ ਵਰਗਾ, ਪਰ ਕਹਿੰਦੇ ਇਹ ਵੀ ਭੁੱਲ, ਉਹਨੂੰ ਤੇ ਹਜ਼ਾਰ ਦਾਗ ਲੱਗਿਆ ਹੋਇਆ, ਮੇਰੇ ਤੇ ਸਤਿਗੁਰ ਦਾ ਸੁੰਦਰ ਪਾਵਨ ਸਰੀਰ ਹੈ, ਦੇਖ ਕੇ ਨਿਰੰਕ ਅੰਕ ਮੁੱਖ ਮੈਂ ਕਲੰਤ ਕਲੰਕ ਅਤਿ, ਮੈਂ ਕੈਸੇ ਅਪਮਾਨ ਕਰੂੰ, ਮੈਂ ਕੈਸੇ ਅਪਮਾਨ ਕਰ ਕਹੂੰ ਮੁੱਖ ਚੰਦਰਮਾ। ਕਹਿੰਦੇ ਮੈਂ ਕਿਵੇਂ ਅਪਮਾਨ ਕਰਦਿਆ ਗੁਰੂ ਦਾ, ਮੈਂ ਕਿਵੇਂ ਕਹਿੰਦੇ ਚੰਦ ਵਰਗਾ ਮੁੱਖ, ਦੁਨੀਆਂ ਕਹੀ ਜਾਏ ਮੈਂ ਨਹੀਂ ਜੇ ਕਹਿ ਸਕਦਾ। ਕਹਿੰਦੇ ਮਧਰਾ ਸਰੀਰ ਪੈ ਦੇਖ ਕੇ ਸ਼ਹੰਸਰ ਪਗ, ਮੈਂ ਕੈਸੇ ਅਪਮਾਨ ਕਰ ਕਹੂੰ ਗੁਰ ਸੁੰਦਰਤਾ, ਕੋ ਨਾ ਫਿਊਕ ਬਣ ਆਇਓ ਸੰਸਾਰ ਜੀ ਪੈ। ਕਹਿੰਦੇ ਇਹ ਸੰਸਾਰ ਦੇ ਲੋਕੋ ਮੈਂ ਦੁਨੀਆਂ ਦੇ ਸਾਰੇ ਗ੍ਰੰਥ ਦੇਖ ਲਏ, ਮੈਂ ਬੜਾ ਕੁਛ ਦੇਖਿਆ, ਦੁਨੀਆਂ ਦੇ ਪੀਰ ਪੈਗੰਬਰ ਅਵਤਾਰ ਦੇਖੇ ਨੇ, ਮੈਂ ਨਹੀਂ ਮਿਸਾਲ ਦੇ ਸਕਦਾ ਕਿਉਂਕਿ ਗੁਰੂ ਵਰਗਾ ਹੋਰ ਕੋਈ ਹੈ ਹੀ ਨਹੀਂ। ਕੋ ਨਾ ਫਿਊਕ ਬਣ ਆਇਓ ਸੰਸਾਰ ਜੀ ਪੈ, ਗੋਬਿੰਦ ਮਰਗਿੰਦ ਗੁਰ ਧਰਮ ਤਰਨ ਤਰਨ, ਨਾਰਾਇਣ ਨਰਪਤ ਨਮ ਸ਼ਿਕਾਰ ਹੈ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੈ, ਕਵਨ 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 ਗੁਣ ਕਹੀਐ, ਅੰਤ ਨਹੀਂ ਕਿ ਛਿਪਾਰ ਹੈ, ਲਾਖ 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 ਕਈ ਕੋਰ ਹੈ, ਕੋ ਹੈ ਐਸੋ ਵਿਚਾਰ ਹੈ। ਮਹਾਂਪੁਰਸ਼ ਇਸ ਪੰਕਤੀ ਦੇ ਅਰਥ ਕਰਿਆ ਕਰਦੇ, ਲਾਖ 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 ਕਈ ਕੋਰ ਹੈ। ਕਹਿੰਦੇ ਲੱਖ ਨੂੰ ਲੱਖ ਨਾਲ ਜਰਬ ਦੇ ਦੋ, ਲਾਖ ਲਾਖ ਫਿਰ ਲੱਖ ਨਾਲ ਜਰਬ ਦੇ ਦੋ, ਕਈ ਕੋਰ ਹੈ ਉਹਨੂੰ ਫਿਰ ਕਰੋੜ ਵਾਰੀ ਜਰਬਾਂ ਦੇਈ ਜੋ ਗਿਣਤੀਆਂ ਫੇਲ ਹੋ ਜਾਣਗੀਆਂ। ਕਹਿੰਦੇ ਇੰਨੀਆਂ ਗਿਣਤੀਆਂ ਕਰਨ ਤੋਂ ਬਾਅਦ ਵੀ ਭਾਵ ਇੰਨੇ ਦੁਨੀਆਂ ਦੇ ਅੰਦਰ ਪੀਰ ਪੈਗੰਬਰ ਅਵਤਾਰ ਗੁਰੂ ਹੋ ਜਾਣ, ਪਰ ਮੇਰੇ ਸਤਿਗੁਰ ਵਰਗਾ ਹੋਰ ਕੋਈ ਨਹੀਂ, ਕੋ ਹੈ ਵਿਚਾਰ ਕਰਕੇ ਦੇ ਨਹੀਂ ਹੋ ਸਕਦਾ। ਕਮਾਈ ਮਹਾਂਪੁਰਸ਼ਾਂ ਦੀ ਹੈ ਨਾ, ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ। ਆਮ ਦੀਵਾਨ ਜਦੋਂ ਅਰਥ ਕਰਦੇ, ਕਈ ਕਈ ਅਰਥ ਹੁੰਦੇ ਆ, ਮਹਾਂਪੁਰਸ਼ ਬੈਠੇ ਨੇ, ਆਮ ਜਿਹੜੇ ਤੁਸੀਂ ਅਰਥ ਸੁਣੋਗੇ ਵੀ ਜਦੋਂ ਸੰਸਾਰ ਦੀ ਰਚਨਾ ਨਹੀਂ ਸੀ ਕੋਈ ਨਹੀਂ ਸੀ, ਉਦੋਂ ਵੀ ਵਾਹਿਗੁਰੂ ਸੀ, ਜਦੋਂ ਸੰਸਾਰ ਦੀ ਰਚਨਾ ਹੋਈ ਤੇ ਉਦੋਂ ਵੀ ਰੱਬ, ਹੈ, ਵਾਹਿਗੁਰੂ ਹੈ। ਤੇ ਕਹਿੰਦੇ ਜਦੋਂ ਸੰਸਾਰ ਨਹੀਂ ਹੋਏਗਾ ਉਦੋਂ ਰੱਬ ਹੋਏਗਾ, ਵਾਹਿਗੁਰੂ ਹੋਏਗਾ। ਤੇ ਮਹਾਂਪੁਰਸ਼ ਪਿਆਰਿਓ, ਜਿੱਥੇ ਇਹ ਅਰਥ ਆਮ ਆਪਾਂ ਸੁਣਨੇ ਆ, ਤੇ ਮਹਾਂਪੁਰਸ਼ ਇਹਦੇ ਬਰੀਕੀ ਵਿੱਚ ਜਾ ਕੇ ਕੀ ਬਚਨ ਕਰਦੇ, ਕਹਿੰਦੇ ਵੀ ਇਹ ਅਰਥ ਠੀਕ ਹੈ ਆਪਣੀ ਆਪਣੀ ਭਾਵਨਾ, ਪਰ ਕਹਿੰਦੇ ਇਹਦਾ ਮਤਲਬ ਇਹ ਨਹੀਂ ਵੀ ਜਦੋਂ ਸੰਸਾਰ ਹੈ ਤੇ ਰੱਬ ਹੈਗਾ, ਇੱਥੇ ਕਹਿੰਦੇ ਦੂਜਾ ਹੈ ਹੀ ਨਹੀਂ, ਸੰਸਾਰ ਵੀ ਨਹੀਂ, ਇੱਕ ਵਾਹਿਗੁਰੂ ਹੀ ਹੈ। ਵਾਹਿਗੁਰੂ ਹੀ ਇੱਕ ਤੋਂ ਨੇਕ ਰੂਪ ਧਾਰਨ ਕਰਕੇ ਆਪਣਾ ਖੇਲ ਕਰ ਰਿਹਾ, ਇੱਥੇ ਦੂਜਾ ਹੈ ਹੀ ਨਹੀਂ। ਨਿਆਂ ਸ਼ਾਸਤਰ ਸ਼ਾਂਖ ਸ਼ਾਸਤਰ ਜਿਨ੍ਹਾਂ ਨੇ ਕਿਹਾ ਕਿ ਈਸ਼ਵਰ ਹੈ, ਇੱਕ ਜੀਵ ਹੈ, ਇੱਕ ਮਾਇਆ ਹੈ, ਜੀਵ ਨਾਦੀ ਹੈ, ਮਾਇਆ ਨਾਦੀ ਹੈ, ਮਹਾਂਪੁਰਸ਼ ਦਿਆ ਕਰਦੇ ਇਹ ਸਬਜੈਕਟ ਤੇ ਬੁਲਾਇਆ ਕਰਦੇ, ਜੀਵ ਨਾਦੀ ਨਹੀਂ, ਮਾਇਆ ਨਾਦੀ ਨਹੀਂ, ਇਹ ਹੁਕਮ ਚ ਹੈ। ਕਈਆਂ ਨੇ ਕਿਹਾ ਅਨਲ ਬਚਨੀ, ਪਾ ਚੁੱਪ, ਕੁਛ ਬੋਲਣ ਇਹਦੇ ਬਾਰੇ। ਕਈ ਨੇ ਕਿਹਾ ਨਾਦੀ ਹੈ, ਪਰ ਮਹਾਂਪੁਰਸ਼ ਗੁਰਮਤ ਅਨੁਸਾਰ ਸਮਝਾਉਂਦੇ ਪਿਆਰਿਓ, ਇੱਥੇ ਦੂਜਾ ਨਹੀਂ, ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ, ਆਪਣੀ ਮਾਇਆ ਆਪ ਸਾਰੀ ਆਪੇ ਦੇਖਣ ਹਾਰਾ, ਨਾਨਾ ਰੂਪ ਧਰੇ ਬੋ ਰੰਗੀ, ਸਭ ਤੇ ਰਹਿ ਨਿਆਰਾ, ਸਭ ਤੇ ਰਹਿ ਨਿਆਰਾ, ਅਮਾਨ ਹੈ, ਨਿਧਾਨ ਹੈ, ਨੇਕ ਹੈ, ਫਿਰ ਏਕ ਹੈ, ਖੇਲ ਸੰਕੋਚੈ ਤੋ ਨਾਨਕ ਇੱਕ ਹੈ, ਆਪੇ ਪੱਟੀ ਕਲਮ ਆਪ ਉੱਪਰ ਲੇਖ ਵੀ ਤੂੰ, ਏਕੋ ਕਹੀ ਹੈ ਨਾਨਕਾ ਦੂਜਾ ਕਾਹੇ, ਮੈਂ ਨਾਹੀ ਪ੍ਰਭ ਸਭ ਕਿਛ ਤੇਰਾ, ਈ ਗੈ ਨਿਰਗੁਣ ਊ ਗੈ ਸਰਗੁਣ, ਕੇਲ ਕਰਤ ਵਿੱਚ ਸਵਾਮੀ ਮੇਰਾ, ਇੱਥੇ ਦੂਜਾ ਦੇ। ਹੁਣ ਮਹਾਂਪੁਰਸ਼ ਬਚਨ ਕਰ ਸੀ ਨਾ, ਜਿਹੜੇ ਗੁਰਮੁਖ ਨਾਮ ਜਪਦੇ ਜਪਦੇ ਉਸ ਅਵਸਥਾ ਵਿੱਚ ਪਹੁੰਚ ਜਾਂਦੇ ਆ ਜਿੱਥੇ ਸਾਰੀ ਕੁਦਰਤ ਨਾਮ ਜਪਦੀ ਸੁਣਦੀ ਹੈ, ਸਾਰੀ ਕੁਦਰਤ ਅਵਸਥਾਵਾਂ ਨੇ। ਗੁਰੂ ਨਾਨਕ ਸਾਹਿਬ ਬੈਠੇ ਨੇ, ਖੂਹ ਚੱਲ ਰਿਹਾ ਹਰ ਹਰ, ਤੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਕੀ ਚਾਰਨ ਕਰ ਰਹੇ ਹੈ। ਆਮ ਜਿਹੜੀ ਆਵਾਜ਼ ਆ ਨਾ, ਪੁਰਾਣੇ ਖੂਹ ਲੱਕੜੀ ਦੇ ਹੁੰਦੇ ਸੀ ਤੇ ਘੂ ਘੂ ਦੀ ਆਵਾਜ਼ ਆਉਂਦੀ ਸੀ, ਪਰ ਮੇਰੇ ਗੁਰੂ ਨਾਨਕ ਸਾਹਿਬ ਕਹਿੰਦੇ ਹਰ ਹਟ ਪੀ ਤੂੰ ਤੂੰ ਕਰੈ ਬੋਲੈ ਭਲੀ ਬਾਣ। ਸਾਹਿਬ ਕਹਿੰਦੇ ਇਹ ਘੂ ਘੂ ਨਹੀਂ, ਇਹ ਤੇ ਤੂੰ ਤੂੰ ਕਰ। ਇੱਕ ਬਹੁਤ ਜ਼ਰੂਰੀ ਬੇਨਤੀ ਆਪ ਜੀ ਨੂੰ ਕਰਾਂ। ਉਹ ਕਿਹੜੀ ਬੇਨਤੀ ਹੈ? ਕਿਤੇ ਐਸਾ ਨਾ ਹੋਵੇ ਕਿ ਤੁਸੀਂ ਸਮਝੋ ਇੱਥੇ ਵਾਹ ਤੋਂ ਬਗੈਰ ਹੋਰ ਕੋਈ ਨਹੀਂ ਤੇ ਮਨ ਮਰਜ਼ੀਆਂ ਕਰਨ ਲੱਗ ਪਓ। ਇਹ ਅਵਸਥਾ ਹੈ ਬ੍ਰਹਮ ਗਿਆਨੀ ਦੀ। ਇਸ ਤੋਂ ਥੱਲੇ ਭਾਵ ਜਿੰਨਾ ਚਿਰ ਨਾਮ ਜਪ ਕੇ ਇਹ ਦੇਹ ਦਿਆਸ ਖਤਮ ਨਹੀਂ ਹੁੰਦਾ, ਜਿੰਨਾ ਚਿਰ ਨਾਮ ਜਪ ਕੇ ਉਹ ਅਵਸਥਾ ਪ੍ਰਾਪਤ ਨਹੀਂ ਹੁੰਦੀ ਜਿੱਥੇ ਹਉਮੈ ਦਾ ਪੂਰਨ ਨਾਸ਼ ਹੈ, ਜਿੱਥੇ ਦੋ ਤੋਂ ਇੱਕ ਹੋ ਜਾਂਦੇ ਨੇ। ਉਹਨਾਂ ਚਿਰ ਪਿਆਰਿਓ ਯਾਦ ਰੱਖਿਓ, ਚੰਗੇ ਕੰਮ ਦਾ ਵੀ ਫਲ ਤੇ ਮਾੜੇ ਦਾ ਵੀ ਮਿਲਣਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਬਾਰੇ ਕਹਿੰਦੇ ਨੇ ਜਿਹਾ ਬੀਜੈ ਸੋ ਲੁਣੈ ਕਰਮਾਂ ਸੰਦੜਾ ਖੇਤ, ਨਾਨਕ ਆਖੈ ਰੇ ਮਨਾ ਸੁਣਿਓ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ। ਉਹਨਾਂ ਚਿਰ ਜਨਮ ਵੀ ਹੈ, ਮਰਨ ਵੀ ਹੈ, ਆਉਣਾ ਜਾਣਾ ਵੀ ਹੈ, ਸੰਸਾਰ ਵੀ ਹੈ, ਚੰਗਾ ਵੀ ਹੈ, ਮਾੜਾ ਵੀ ਹੈ, ਨਰਕ ਵੀ ਨੇ, ਸਵਰਗ ਨੇ, ਧਰਮ ਰਾਜ ਵੀ ਬੈਠਾ, ਸਭ ਕੁਛ ਹੈ। ਉਹ ਅਵਸਥਾ ਜਿੰਨਾ ਦੀ ਹੋ ਜਾਂਦੀ ਹੈ ਨਾ, ਉੱਥੇ ਨਾ ਜਨਮ ਨਾ ਮਰਨਾ ਆਉਣਾ ਨਾ ਜਾਣਾ। ਤੇ ਕਿਤੇ ਅਸੀਂ ਸੁਣ ਕੇ ਹੀ ਮਹਾਂਪੁਰਸ਼ਾਂ ਲਈ ਬਚਨ ਨੇ ਸਾਧ ਸੰਗਤ ਜੀ। ਯੂਪੀ ਦੇ ਅੰਦਰ ਨਾ ਇੱਕ ਪ੍ਰੇਮੀ ਨੇ, ਤੇ ਮੈਂ ਹੁਣ ਸਾਫ਼ ਹੀ ਕਰਾਂ ਕਿ ਮੈਂ ਹੀ ਬਚਨ ਕਰ ਦਿੱਤੇ ਮਹਾਂਪੁਰਸ਼ਾਂ ਤੋਂ ਪਹਿਲਾਂ, ਬਚਪਨ ਸੀ। ਤੇ ਜਿਸ ਵੇਲੇ ਮੈਂ ਇਹ ਧਾਰਨਾ ਪੜ੍ਹੀਆਂ ਤੇ ਸ਼ਬਦ ਪੜ੍ਹ ਦਿੱਤੇ, ਸਰਬ ਜੋਤ ਤੇਰੀ ਪਸਰੀ ਜੈ ਜੈ ਦੇਖਾਂ ਤਹਿ ਨਰ ਹਰੀ, ਡੇਢ ਘੰਟਾ ਤੇ ਮਹਾਂਪੁਰਸ਼ ਬੈਠੇ ਸੀ ਤੇ ਧੰਨ ਮਹਾਂਪੁਰਸ਼। ਵੇਖੋ ਮਾਂ ਆਪਣੇ ਬੱਚੇ ਦਾ ਬਹੁਤ ਖਿਆਲ ਰੱਖਦੀ, ਹਰ ਕਦਮ ਤੇ ਹਰ ਬਚਨ ਤੇ। ਸੀ ਛੱਡਣ ਤੋਂ 6 ਮਹੀਨੇ ਪਹਿਲਾਂ ਨਾ ਕਹਿੰਦੇ ਇੱਕ ਸਾਖੀ ਸਰਾਈ ਸੀ ਭਾਈ ਤੁਹਾਂ ਸੁਣਾਈ ਸੀ ਕਿ ਗਰੀਬ ਸਿੰਘ ਸੁਣਾਈ ਸੀ? ਦੇਖੋ ਉਹ ਕਹਿੰਦੇ ਸੀ ਬਿਰਧ ਹੋ ਗਏ ਯਾਦ ਆ ਸੀ, ਪਰ ਜਨਮਾਂ ਜਨਮਾਂ ਦੀ ਯਾਦ ਆ ਤੇ ਸਾਰੇ ਦੱਸੀ ਜਾਂਦੇ ਸੀ। ਕਹਿੰਦੇ ਉਹ ਸਾਖੀ ਐਉਂ ਨਹੀਂ ਐਉਂ ਸੀ। ਦੇਖੋ ਸਰਦਾਰ ਨਸੀਬ ਸਿੰਘ ਨਵਾਬ ਨਗਰਾਂ ਦੇ ਘਰ ਦੁਆਰ ਲੱਗਾ, ਮਹਾਂਪੁਰਸ਼ਾਂ ਤੋਂ ਪਹਿਲਾਂ ਦਾਸ ਕੀਰਤਨ ਕਰਦਾ ਸੀ ਤੇ ਮੈਂ ਸਾਖੀ ਸੁਣਾ ਦਿੱਤੀ ਵੀ ਉਹ ਜਿਹੜਾ ਇੱਕ ਰਾਜਾ ਸੀ ਵਿਰਾਗੀ ਹੋ ਕੇ ਨਿਕਲ ਗਿਆ, ਬੜਾ ਵਿਰਾਗ ਤੇ ਚੋਰ ਮਗਰ ਲੱਗਾ ਸੀ, ਇਹਦੇ ਕੋਲ ਲਾਲ ਹੈ ਤੇ ਚੋਰ ਦਾ ਦਾ ਨਾ ਲੱਗੇ। ਜਿਹੜਾ ਚੋਰ ਸੀ ਜਿਹੜਾ ਰਾਜਾ ਸੀ ਵਿਰਾਗ ਚਾਰ ਦਿਨ ਜਾਗਦਾ ਰਿਹਾ ਦਿਨ ਰਾਤ, ਚੋਰ ਨੂੰ ਗੁੱਸਾ ਆਇਆ। ਇਹਦੇ ਰਾਜਾ ਜਿਹੜਾ ਨਾ ਉਹਨੇ ਸੁਣਿਆ ਸੀ ਸਤਸੰਗ ਤੇ ਉਹਨੂੰ ਸੀ ਪਤਾ ਇੰਨਾ ਸੀ ਵੀ ਗੁਰੂ ਤੋਂ ਬਗੈਰ ਪ੍ਰਾਪਤੀ ਨਹੀਂ ਹੁੰਦੀ, ਪਰਮੇਸ਼ਰ ਦੀ ਰੱਬ ਨਹੀਂ ਮਿਲਦਾ। ਉਹਨੇ ਕਿਹਾ ਵੀ ਜਿਹੜਾ ਅੱਜ ਪਹਿਲਾਂ ਮੈਨੂੰ ਮਿਲ ਜਾਏਗਾ ਉਹਨੂੰ ਮੈਂ ਆਪਣਾ ਗੁਰੂ ਧਾਰਨ ਕਰ ਲਾਂਗਾ। ਤੇ ਇੱਧਰ ਚੋਰ ਨੂੰ ਗੁੱਸਾ, ਚੋਰ ਨੂੰ ਇੰਨਾ ਗੁੱਸਾ, ਮੈਂ ਦਿਨ ਜਾਗਿਆ ਰਾਤ ਜਾਗਿਆ, ਇੱਕ ਇੱਕ ਰਾਤ ਨੂੰ ਮੈਂ ਚਾਰ ਚਾਰ ਸੰਨਾ ਲਾ ਲੈਂਦਾ, ਇਹ ਬੰਦਾ ਰਾਜਾ ਕਾਬੂ ਨਹੀਂ ਆਉਂਦਾ। ਅਖੀਰ ਚੋਰ ਨੇ ਫੈਸਲਾ ਕੀਤਾ, ਚਾਰ ਦਿਨ ਤੋਂ ਨਾ ਇਹਨੇ ਪਾਣੀ ਪੀਤਾ ਨਾ ਰੋਟੀ ਖਾਧੀ, ਕਮਜ਼ੋਰ ਗਿਆ, ਹੁਣ ਇਹਨੂੰ ਮੈਂ ਢਾ ਲੈਣਾ, ਇਹਨੂੰ ਢਾ ਕੇ ਇਹਦੇ ਕੋਲ ਲਾਲ ਖੋਹ ਲੈਣਾ। ਚਾਰ ਦਿਨ ਹੋ ਗਏ ਜਦੋਂ ਚੋਰ ਤੁਰਿਆ ਨਾ ਅੱਗੇ, ਤੇ ਰਾਜੇ ਨੇ ਹੁਣ ਅਰਦਾਸ ਕੀਤੀ ਸੀ ਜਿਹੜਾ ਮਿਲ ਗਿਆ ਉਹਨੂੰ ਗੁਰੂ ਧਾਰਨ ਕਰ ਲੈਣਾ। ਤੇ ਇਹ ਜਿਹੜਾ ਰਾਜਾ ਸੀ ਇਹਨੇ ਨਮਸਕਾਰ ਕੀਤਾ, ਮੱਥਾ ਟੇਕਿਆ, ਇਹ ਮੇਰੇ ਗੁਰੂ ਨੇ, ਗੁਰੂ ਸਾਹਿਬ ਧਾਰਨ ਪਾਓ ਮੇਰੇ ਤੇ, ਕਿਰਪਾ ਕਰੋ ਮੈਨੂੰ ਰੱਬ ਮਿਲਾ ਦਿਓ। ਉਹਨੇ ਕਿਹਾ ਵੀ ਗੱਲ ਬਣ ਗਈ, ਕੁੱਟਣ ਮਾਰਨ ਦੀ ਲੋੜ ਹੀ ਨਹੀਂ ਪਈ। ਕਹਿੰਦੇ ਰੱਬ ਨੂੰ ਮਿਲਣਾ? ਕਹਿੰਦੇ ਹਾਂ ਮਹਾਰਾਜ, ਤੁਸੀਂ ਗੁਰੂ ਹੋ ਤੁਸੀਂ ਮਿਲਾ ਸਕਦੇ। ਕਹਿੰਦੇ ਫਿਰ ਇੱਥੇ ਹੀ ਬੈਠਾ ਰਹੋ, ਜਿਹੜਾ ਜੋ ਕੁਛ ਤੇਰੇ ਕੋਲ ਉਹ ਦੇ ਦੇ। ਕਹਿੰਦੇ ਮਹਾਰਾਜ ਮੇਰੇ ਕੋਲ ਲਾਲ ਹੀ ਹੈ। ਕਹਿੰਦੇ ਆ ਲਿਆ, ਫਿਰ ਲਾਲ ਲੈ ਲਿਆ। ਕਹਿੰਦੇ ਇੱਥੇ ਉੱਠੀ ਨਾ, ਬਸ ਇੱਥੇ ਰਹੀ, ਇੱਥੇ ਪਾਣੀ ਪੀ ਲਿਆ ਕਰੀ, ਕੋਈ ਪੱਤੇ ਪੁੱਤੇ ਖਾ ਲਿਆ ਕਰੀ, ਜਿੰਨਾ ਚਿਰ ਮੈਂ ਨਹੀਂ ਨਾ ਆਉਂਦਾ ਉਹਨਾਂ ਚਿਰ ਤੂੰ ਇੱਥੋਂ ਇੱਧਰ ਤੋਂ ਜਾਣਾ ਨਹੀਂ ਕਿਤੇ। ਕਹਿੰਦੇ ਸੱਤ ਬਚਨ, ਉਹ ਲਾਲ ਲੈ ਕੇ ਨਿਕਲ ਗਿਆ। ਉਹ ਹੁਣ ਭਜਨ ਬੰਦਗੀ ਕਰਦਾ, ਉੱਥੇ ਕੁਝ ਪਾਣੀ ਪੀ ਲੈਂਦਾ, ਪੱਤੇ ਖਾ ਲਿਆ, ਸਾਖੀਆਂ ਵਿੱਚ ਇੱਥੋਂ ਤੱਕ ਲਿਖਿਆ ਵੀ ਬੈਠਾ ਰਿਹਾ, ਨਾ ਪਾਣੀ ਨਾ ਪੱਤੇ ਕੁਛ ਨਹੀਂ, ਸਾਖੀਆਂ ਵਿੱਚ ਇੱਥੋਂ ਤੱਕ ਲਿਖਿਆ। ਹੁਣ ਕਈ ਅੱਗੋਂ ਲਿਖਦੇ ਆ ਵੀ ਇਸ ਤਰ੍ਹਾਂ ਬੰਦਾ ਬਚ ਨਹੀਂ ਸਕਦਾ, ਜਿਹਨੇ ਨਹੀਂ ਨਾਮ ਜਪਣਾ ਉਹਨਾਂ ਨੂੰ ਕੀ ਪਤਾ, ਉਹਨਾਂ ਤੇ ਕਿਹੜਾ ਹੀ। ਇੱਕ ਥਾਂ ਬੈਠਾ ਰਿਹਾ ਤੇ ਇੰਨਾ ਭਜਨ ਤੇ ਵਿਰਾਗ ਤੇ ਰੱਬ ਆ ਗਿਆ, ਨਾਰਾਇਣ ਆ ਗਿਆ। ਕਹਿੰਦਾ ਉੱਠ, ਉਹ ਠੱਗ ਨੂੰ ਗੁਰੂ ਮੰਨ ਲਿਆ ਸੀ, ਚੋਰ ਨੂੰ ਗੁਰੂ ਮੰਨ ਲਿਆ ਸੀ। ਕਹਿੰਦੇ ਜੀ ਤੁਸੀਂ ਕੌਣ ਹੋ? ਕਹਿੰਦਾ ਜਿਹਨੂੰ ਤੂੰ ਯਾਦ ਕਰਨਾ, ਮੈਂ ਰੱਬ ਆ, ਨਾਰਾਇਣ ਆ, ਭਗਵਾਨ ਆ। ਕਹਿੰਦੇ ਮੇਰੇ ਗੁਰੂ ਦਾ ਹੁਕਮ ਹੈ, ਮੈਂ ਨਹੀਂ ਉੱਠਣਾ। ਰੱਬ ਗਿਆ ਚੋਰ ਕੋਲ, ਉਹ ਵਿਚਾਰੇ ਨੂੰ ਬਿਠਾਇਆ ਚੱਲ ਨਾਲ, ਉਹਨੂੰ ਲੈ ਕੇ ਆਇਆ। ਤੇ ਜਦੋਂ ਹੁਣ ਨਾ ਇੱਕ ਪਾਸੇ ਰੱਬ ਇੱਕ ਪਾਸੇ ਚੋਰ, ਤੇ ਜਦੋਂ ਇਕੱਠੇ ਆਏ ਨਾ, ਤੇ ਉਹ ਜਿਹੜਾ ਚੋਰ ਸੀ ਉਹਨੇ ਕਿਹਾ ਰਾਜਨ ਉੱਠ, ਉੱਠਿਆ ਤੇ ਉਹਨੇ ਚੋਰ ਦੇ ਚਰਨਾਂ ਤੇ ਮੱਥਾ ਟੇਕਿਆ, ਫਿਰ ਰੱਬ ਨੂੰ ਮੱਥਾ ਟੇਕਿਆ। ਤੇ ਜਦੋਂ ਮੱਥਾ ਟੇਕਿਆ ਤੇ ਰੱਬ ਕਹਿੰਦਾ ਓਏ ਆ ਤੂੰ ਚੋਰ ਨੂੰ ਗੁਰੂ ਮੰਨ ਲਿਆ ਸੀ, ਤੇ ਰਾਜਾ ਕਹਿੰਦਾ ਇਹ ਚੋਰ ਨੀ ਇਹ ਗੁਰੂ, ਚੋਰ ਤੇ ਤੂੰ ਆ ਜਿਹੜਾ ਲੁਕਿਆ ਫਿਰਦਾ ਸੀ ਹੁਣ ਤੱਕ, ਹੈ ਇਹਨੇ ਤੇ ਤੈਨੂੰ ਮਿਲਾਇਆ, ਚੋਰ ਇਹ ਨੀ ਚੋਰ ਤੂੰ ਹੈ। ਤੇ ਮੈਂ ਜਿਵੇਂ ਪੜ੍ਹੀ ਸੀ ਬਚਪਨ ਦੇ ਵਿੱਚ ਸੁਣੀ ਸੀ, ਕਿਉਂਕਿ ਬਚਪਨ ਦੇ ਵਿੱਚ ਸਾਧੂ ਮਹਾਤਮਾ ਮਿਲਦੇ ਰਹਿੰਦੇ ਗੁਰਦਾਸ ਸਾਹਿਬ, ਮੈਂ ਉਹ ਸਾਖੀ ਉਸ ਤਰ੍ਹਾਂ ਸੁਣਾ ਦਿੱਤੀ। ਤੇ ਪਿਆਰੇ ਮਹਾਂਪੁਰਸ਼ ਕਹਿੰਦੇ ਇਹ ਜਿਹੜੀ ਬੱਚੇ ਨੇ ਸਾਖੀ ਸੁਣਾਈ ਹੈ ਨਾ, ਹੈ ਤਾਂ ਬੜੀ ਵਧੀਆ, ਪਰ ਇਹਦਾ ਇੱਕ ਪੱਖ ਠੀਕ ਹੈ ਤੇ ਇੱਕ ਨਹੀਂ ਠੀਕ। ਦੇਖੋ ਮਹਾਂਪੁਰਸ਼ ਪਿਆਰਿਓ, ਕਦਮ ਕਦਮ ਤੇ ਸਮਝਾਉਂਦੇ, ਹਰ ਬਚਨ ਬਚਨ ਤੇ ਸਮਝਾਉਂਦੇ। ਜਿਵੇਂ ਮਾਂ ਬੱਚੇ ਨੂੰ ਛਾਤੀ ਨਾਲ ਲਾ ਕੇ ਰੱਖਦੀ ਹੈ, ਬੇਟਾ ਭੁੱਖਾ ਦੁੱਧ ਪਿਆਵਾਂ, ਮੇਰਾ ਬੱਚਾ ਰਿੜੇ, ਮੇਰਾ ਬੱਚਾ ਤੁਰੇ ਹੁਣ, ਇਹ ਮਹਾਂਪੁਰਸ਼ ਕਿਰਪਾ ਕਰਦੇ। ਕਹਿੰਦੇ ਇਹ ਬੇਟੇ ਨੇ ਕਾਕੇ ਨੇ ਜਿਹੜੀ ਸਾਖੀ ਸੁਣਾਈ ਹੈ ਨਾ, ਸਾਖੀ ਬਹੁਤ ਵਧੀਆ, ਇਹਦਾ ਇੱਕ ਪੱਖ ਬਿਲਕੁਲ ਠੀਕ ਹੈ ਪਰ ਇੱਕ ਪੱਖ ਠੀਕ ਨਹੀਂ। ਕਹਿੰਦੇ ਇਹਦੇ ਵਿੱਚ ਇੱਕ ਪੱਖ ਤੇ ਠੀਕ ਹੈ, ਉਹ ਕੀ ਹੈ? ਗੁਰੂ ਤੇ ਵਿਸ਼ਵਾਸ ਇਸ ਤਰ੍ਹਾਂ ਦਾ ਹੋਊ, ਜਦੋਂ ਨਾਮ ਜਪਦਿਆਂ ਜਪਦਿਆਂ ਉਹ ਅਵਸਥਾ ਪ੍ਰਾਪਤ ਹੋ ਜਾਏਗੀ, ਬਖਸ਼ਿਸ਼ ਹੋਈ ਤੇ ਮਹਾਂਪੁਰਸ਼ ਬਚਨ ਕਰ ਰਹੇ ਸੀ। ਕਹਿੰਦੇ ਉੱਥੇ ਜਾ ਕੇ ਫਿਰ ਦੂਜਾ ਨਹੀਂ, ਪਰ ਇਸ ਭੁਲੇਖੇ ਦੇ ਵਿੱਚ ਵੀ ਅਸੀਂ ਸੁਣ ਲਿਆ ਵੀ ਰੱਬ ਤੋਂ ਬਗੈਰ ਇੱਥੇ ਦੂਜਾ ਕੋਈ ਨਹੀਂ, ਤੇ ਕਿਤੇ ਐਸਾ ਨਾ ਹੋਵੇ ਕਿ ਆਪਣੀ ਕਿਤੇ ਅਸੀਂ ਤਿਲਕ ਜਾਈਏ, ਮਨ ਮਰਜ਼ੀਆਂ ਨਾ ਕਰਨ ਲੱਗ ਪਈ। ਨਹੀਂ, ਜੇ ਉਹਨੇ ਵੀ ਸਾਰੇ ਰੱਬ ਤੇ ਆਰਾਮ ਨਾਲ ਸੁੱਤੇ ਰਹੋ, ਇੱਥੇ ਦੂਜਾ ਹੈ ਹੀ ਨੀ, ਨਾਮ ਜਪਣ ਦੀ ਕੀ ਲੋੜ ਹੈ, ਸੇਵਾ ਕਰਨ ਦੀ ਕੀ ਲੋੜ ਹੈ, ਬਾਣੀ ਪੜ੍ਹਨ ਦੀ ਕੀ ਲੋੜ ਹੈ? ਨਹੀਂ ਨਹੀਂ, ਇਹਦਾ ਇਹ ਮਤਲਬ ਨਾ ਸਮਝ ਲੈਣਾ, ਬਲਕਿ ਇਹ ਹੈ ਕਿ ਅਮੋਲਕ ਜਨਮ ਮਿਲ ਗਿਆ ਹੈ ਔਰ ਉੱਥੇ ਗੁਰਮੁਖ ਨੇ ਗੁਰਸਿੱਖਾਂ ਨੇ ਪਹੁੰਚਣਾ, ਉਹਦੇ ਵਾਸਤੇ ਅਸੀਂ ਸਮੇਂ ਵਿੱਚ ਦੇਰ ਨਾ ਲਾਈਏ, ਆਲਸੀ ਨਾ ਬਣੀਏ। ਖੰਡੇ ਬਾਟ ਅਮਰ ਛਕਿਆ ਤੇ ਪਾਗਲ ਨਹੀਂ ਛਕਿਆ, ਛਕੋ, ਸ਼ੁਰੂ ਕਰ ਦਿਓ ਹੁਣੇ ਤੇ ਸੇਵਾ ਸਿਮਰਨ ਬਾਣੀ। ਤੇ ਕਿੰਨੀ ਪੜ੍ਹਨੀ ਹੈ ਬਾਣੀ, ਕਿੰਨਾ ਸਮਾਂ ਲਾਉਣਾ? ਉਹ ਪਹਿਲਾਂ ਦੋ ਢਾਈ ਘੰਟੇ ਜਾਂ ਹੁੰਦਾ, ਫੇਰ ਤਾਂ ਪਿਆਰੇ ਸਾਹ ਸਾਹ ਸਿਮਰੋ ਗੋਬਿੰਦ, ਊਠ ਬੈਠ ਸੋਤ ਨਾਮ ਕਹੋ ਨਾਨਕ ਜਨ ਕੈ ਸਤਕਾਮ। ਤੇ ਜਦੋਂ ਆਹ ਜਿਹੜਾ ਸਰੀਰ ਹੈ ਨਾ, ਸਰੀਰ ਦਾ ਮੂਲ ਮਨ ਹੈ, ਮਨ ਦਾ ਮੂਲ ਆਤਮਾ ਹੈ, ਆਤਮਾ ਦਾ ਮੂਲ ਪਰਮਾਤਮਾ ਹੈ। ਤੇ ਜਦੋਂ ਉਹ ਅਵਸਥਾ ਪ੍ਰਾਪਤ ਹੋ ਜਾਏਗੀ ਜਿੱਥੇ ਆਤਮਾ ਸਾਕਸ਼ਾਤ ਹੋ ਜਾਂਦੀ ਹੈ, ਫਿਰ ਉੱਥੇ ਜਾ ਕੇ ਪਿਆਰਿਓ ਸਾਰੀ ਕੁਦਰਤ ਨਾਮ ਜਪਦਿਆਂ ਸੁਣਦੀ। ਫਿਰ ਜਿਵੇਂ ਸੁਣੀ ਸੀ ਨਾ ਆਪਾਂ, ਕੋਈ ਗਾਲਾਂ ਕੱਢੇ ਨਾ ਤੇ ਕਿਸੇ ਵਾਸਤੇ ਗਾਲਾਂ, ਤੇ ਰੱਬ ਦੇ ਪਿਆਰੇ ਤੇ ਉਹਦੇ ਵਿੱਚੋਂ ਵੀ ਨਾਮ ਦੀ ਧੁਨ ਸੁਣ ਰਹੇ ਨੇ, ਹਰ ਦੇ ਵਿੱਚ ਉਹਨੂੰ ਹੀ ਦੇਖ ਰਹੇ, ਕਿ ਦੂਜਾ ਹੈ ਹੀ ਨੀ। ਮਨ ਮੇਰੇ ਜਿਹਨੇ ਆਪਣਾ ਭਰਮ ਗਵਾਤਾ, ਤਿਸ ਕਹਿ ਭਾਣਾ ਕੋਈ ਨਾ ਭੁੱਲਾ, ਜਿਨ ਸਗਲੋ ਬ੍ਰਹਮ ਪ੍ਰਸ਼ਾਦ। ਦਾਸ ਬੇਨਤੀ ਕਰ ਰਿਹਾ ਸੀ ਕਿ ਮਹਾਂਪੁਰਸ਼ ਕਿਵੇਂ ਸਮੇਂ ਸਮੇਂ ਪਿਆਰੇ ਹੋ, ਸੰਗਤਾਂ ਵਿੱਚ ਵੀ ਤੇ ਇਕੱਲਿਆਂ ਨਾਲ ਕਿਰਪਾ ਕਰਦੇ ਰਹੇ। ਇੱਕ ਵਾਰ ਬਚਪਨ ਵਿੱਚ ਦਾਸ ਬਾਣੀ ਪੜ੍ਹ ਰਿਹਾ ਸੀ, ਸਾਰੰਗ ਰਾਗ ਵਿੱਚ ਬਚਨ ਆਇਆ, ਤੇਰਾ ਜਨ ਏਕ ਆਦਿ ਕੋਈ। ਦੇਖੋ, ਤੇਰਾ ਜਨ ਏਕ ਆਦਿ ਕੋਈ, ਤੇ ਮੈਂ ਬੇਨਤੀ ਕੀਤੀ ਇਹਦੇ ਕੀ ਬਚਨ ਕੀ ਅਰਥ ਨੇ, ਤੇ ਮਹਾਂਪੁਰਖ ਸਹਿ ਸੁਭਾਈ ਕਹਿੰਦੇ, ਮੈਂ ਕਿਹਾ ਜੀ ਇੱਕ ਕੌਣ ਹੈ? ਏਕ ਆਦਿ ਗੁਰੂ ਨਾ ਮਹਾਂਪੁਰਖ ਕਹਿੰਦੇ ਇੱਕ ਗੁਰੂ ਨਾਨਕ ਸਾਹਿਬ ਤੇ ਦੂਜਾ ਬਾਬਾ ਲਹਿਣਾ। ਇੱਕ ਗੁਰੂ ਨਾਨਕ ਸਾਹਿਬ ਏਕ ਆਦਿ, ਕਿਉਂਕਿ ਬਾਬਾ ਲਹਿਣਾ, ਤੇ ਜਦੋਂ ਬਾਬਾ ਲਹਿਣਾ ਜੀ ਵੀ ਪਿਆਰੇ ਗੁਰੂ ਵਿੱਚ ਸਮਾ ਗਏ, ਗੁਰੂ ਜੋ ਜਗ ਫਿਰ ਉਹ ਵੀ ਪੂਰੇ ਇੱਕ। ਤੇਰਾ ਜਨ ਏਕ ਆਦਿ ਕੋਈ, ਤੇ ਜਿਹੜੇ ਅਰਥ ਮੈਂ ਪੜ੍ਹੇ ਸੀ ਉੱਥੇ ਮਨ ਨਾ ਮੰਨਿਆ। ਜਦ ਮਹਾਂਪੁਰਸ਼ ਮੇਰੇ ਤੇ ਬੇਨਤੀ ਕੀਤੀ, ਆਹ ਬੇਨਤੀ ਹੈ, ਕਹਿੰਦੇ ਬੇਟਾ ਇਹਦੇ ਆਹ ਅਰਥ, ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ। ਮਹਾਂਪੁਰਸ਼ ਕਹਿੰਦੇ ਪ੍ਰੇਮੀਓ, ਵਾਹਿਗੁਰੂ ਆਪ ਹੀ ਇੱਕ ਤੋਂ ਨੇਕ ਰੂਪ ਧਾਰਨ ਕਰਕੇ ਆਪਣਾ ਖੇਲ ਕਰ ਰਿਹਾ ਹੈ, ਆਪਣਾ ਖੇਲ ਕਰ ਰਿਹਾ ਹੈ। ਮੈਂ ਬੇਨਤੀ ਕਰ ਰਿਹਾ ਸੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਤਿਆਰੀ ਕੀਤੀ, ਵਿਰਾਗ ਗੁਰਸਿੱਖਾਂ ਦੇ ਅੰਦਰ ਜਲ ਵਹਿ ਰਿਹਾ ਤੇ ਸੱਚੇ ਪਾਤਸ਼ਾਹ ਸਮਝਾ ਰਹੇ ਨੇ, ਗੁਰਸਿੱਖੋ ਵਿਛੋੜਾ ਸਰੀਰ ਦਾ ਪੈਣਾ, ਗੁਰੂ ਦਾ ਕਦੇ ਵਿਛੋੜਾ ਨਹੀਂ ਪੈਂਦਾ। ਆਓ ਆਪਣੀ ਸੁਰਤ ਫਿਰ ਉੱਥੇ ਲੈ ਕੇ ਪੈਂਦੀ ਸਮਝ ਮਹਾਰਾਜ, ਅਸੀਂ ਕਿਵੇਂ ਆਪ ਜੀ ਤੋਂ ਬਗੈਰ ਰਹਿ ਨਹੀਂ ਸਕਦੇ? ਤੇ ਦਸੂ ਪਾਤਸ਼ਾਹ ਕਹਿੰਦੇ ਅਸੀਂ ਸਮਰੱਥ ਗੁਰੂ ਦੇ ਲੜ ਤੁਹਾਨੂੰ ਲਾ ਕੇ, ਧੰਨ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਾਏ, ਜਿੱਥੇ ਨਿਸ਼ਾਨ ਸਾਹਿਬ ਹੈ ਨਾ ਸੱਚਖੰਡ ਲੱਗੇ ਤੰਬੂ ਚ, ਉੱਥੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਾਏ, ਪੰਜ ਸਿੰਘ ਤਾਬਿਆ ਖੜੇ ਕੀਤੇ, ਭਾਈ ਸਾਹਿਬ ਭਾਈ ਧਰਮ ਸਿੰਘ ਜੀ, ਜਥੇਦਾਰ ਭਾਈ ਸੰਤੋਖ ਸਿੰਘ ਜੀ ਲਾਂਗਰੀ, ਬਾਬਾ ਦੀਪ ਸਿੰਘ ਜੀ, ਬਾਬਾ ਗੁਰਬਖਸ਼ ਸਿੰਘ ਜੀ, ਭਾਈ ਹਰ ਸਿੰਘ ਜੀ, ਪੰਜ ਪੈਸੇ ਨਾਰੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਰੱਖ ਕੇ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਕਰਮਾ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਤੇ ਇਹ ਹੁਕਮ ਕੀਤਾ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਇੱਥੇ ਗੁਰੂ ਮਹਾਰਾਜ ਨੇ ਆਪਣੇ ਤਿੰਨ ਰੂਪ ਦੱਸੇ ਹੈ, ਪਹਿਲਾ ਨਿਰਗੁਣ ਸਰੂਪ, ਰੂਪ ਨਾ ਰੇਖ ਨਾ ਰੰਗ ਕਿਸ਼ਤੇ ਗੁਣ ਤੇ ਪ੍ਰਭ ਭਿੰਨ, ਤਿਸੇ ਬਜਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਦੂਸਰਾ ਮਹਾਰਾਜ ਕਹਿੰਦੇ ਸਾਡਾ ਜਿਹੜਾ ਸਰੂਪ ਹੈ ਉਹ ਸ਼ਬਦ ਸਰੂਪ ਗੁਰੂ ਗ੍ਰੰਥ ਸਾਹਿਬ, ਜੇ ਗੁਰਸਿੱਖੋ ਸਾਡੇ ਬਚਨ ਸੁਣਨੇ ਗੁਰਬਾਣੀ ਸਰਵਣ ਕਰਿਓ, ਜੇਕਰ ਜੇ ਬਚਨ ਸਾਡੇ ਨਾਲ ਕਰਨੇ ਹੈ ਗੁਰਬਾਣੀ ਆਪ ਪੜਿਓ। ਤੀਸਰਾ ਜਿਹੜਾ ਰੂਪ ਹੈ ਸਾਡਾ ਮਹਾਰਾਜ ਕਹਿੰਦੇ ਉਹ ਹੈ ਖਾਲਸਾ, ਜੇ ਸਾਡੇ ਇਸ ਤਰ੍ਹਾਂ ਦਰਸ਼ਨ ਕਰਨੇ ਹੈ ਤੇ ਪੰਜ ਸਿੰਘਾਂ ਦੇ ਕਰ ਲਿਓ। ਇੱਕ ਉੱਠਿਆ ਸੱਚੇ ਪਾਤਸ਼ਾਹ, ਜੇ ਪੰਜ ਨਾ ਮਿਲਣ ਤੇ ਸੱਚੇ ਪਾਤਸ਼ਾਹ ਕਹਿੰਦੇ ਇੱਕ ਦੇ ਕਰ ਲਓਗੇ ਮੇਰੇ ਹੋਣਗੇ, ਦੂਜਾ ਸਿੱਖ ਉੱਠਿਆ ਜੇ ਸੱਚੇ ਪਾਤਸ਼ਾਹ ਗੁਰਸਿੱਖ ਐਸੀ ਜਗ੍ਹਾ ਇੱਕ ਵੀ ਨਾ ਮਿਲੇ ਤੇ ਉੱਥੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਦਸਮ ਪਾਤਸ਼ਾਹ ਕਹਿੰਦੇ ਸਿੰਘਾ ਅੰਮ੍ਰਿਤ ਵੇਲੇ ਉੱਠਿਆ ਕਰੀ, ਇਸ਼ਨਾਨ ਕਰੀ, ਨਾਮ ਜਪੀ, ਬਾਣੀ ਪੜ੍ਹੀ, ਚੱਕਰ ਬੱਕਰ ਸਜਾ ਕੇ ਜਦੋਂ ਸ਼ੀਸ਼ੀ ਦੇ ਸਾਹਮਣੇ ਤੂੰ ਖੜਾ ਹੋਏਗਾ ਤੈਨੂੰ ਤੇਰੇ ਨੀ ਮੇਰੇ ਦਰਸ਼ਨ ਹੋ ਜਾਣ। ਦਸਮ ਪਾਤਸ਼ਾਹ ਮਹਾਰਾਜ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ। ਮਹਾਂਪੁਰਖ ਕਹਿੰਦੇ ਭਾਈ ਦਸਾਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ, ਜਿਵੇਂ ਗੁਰੂ ਨਾਨਕ ਸਾਹਿਬ ਨੇ ਬਾਬਾ ਲਹਿਰਾ ਨੂੰ, ਗੁਰੂ ਅੰਗਦ ਸਾਹਿਬ ਨੂੰ, ਇਸ ਤਰ੍ਹਾਂ ਕਰਦਿਆਂ ਕਰਦਿਆਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ। ਸਮਰੱਥ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੁਨੀਆਂ ਦੇ ਧਾਰਮਿਕ ਗ੍ਰੰਥਾਂ ਦੇ ਅੰਦਰ ਕੇਵਲ ਜੇ ਗੁਰੂ ਤੇ ਉਹ ਗੁਰੂ ਗ੍ਰੰਥ ਸਾਹਿਬ ਹਨ, ਹੋਰ ਕਿਸੇ ਗ੍ਰੰਥ ਨੂੰ ਗੁਰੂ ਪਦਵੀ ਨਹੀਂ ਮਿਲੀ। 400 ਸਾਲਾਂ ਜਦੋਂ ਪ੍ਰਕਾਸ਼ ਦਿਹਾੜਾ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਮਨਾਇਆ ਸੀ ਤੇ ਨਿਜ਼ਾਮੂਦੀਨ ਔਲੀਆ ਦੇ ਸਥਾਨ ਤੋਂ ਜਿਹੜਾ ਰੱਬ ਦਾ ਪਿਆਰਾ ਸੀ ਉਹਨੇ ਦੋ ਗੱਲਾਂ ਕਮਾਲ ਦੀਆਂ ਕੀਤੀਆਂ ਸਨ। ਬਚਨ ਕਹਿੰਦੇ ਜੇ ਸਾਰੇ ਸੰਸਾਰ ਦਾ ਇੱਕ ਧਰਮ ਹੋ ਸਕਦਾ ਤੇ ਉਹ ਸਿੱਖ ਧਰਮ ਹੈ, ਜੇ ਸਾਰੇ ਸੰਸਾਰ ਦਾ ਇੱਕ ਗੁਰੂ ਹੋ ਸਕਦਾ ਤੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ। ਇਸ ਕਰਕੇ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਦਾ ਗੁਰਗੱਦੀ ਦੇ ਆਪਾਂ ਮਨਾ ਰਹੇ ਹਾਂ, ਸਮਾਂ ਕਾਫੀ ਹੋ ਗਿਆ। ਔਰ ਜਿਸ ਵੇਲੇ ਮੈਂ ਸਟੇਜ ਤੋਂ ਥੱਲੇ ਗਿਆ ਸੀ ਮੈਨੂੰ ਸੰਗਤ ਦੇ ਪ੍ਰੇਮੀ ਕਹਿਣ ਲੱਗੇ ਕਿ ਇਹ ਨਾ ਉੱਥੇ 10 ਮਿੰਟ ਲਾ ਦਿਉ, ਨਹੀਂ ਤੁਸੀਂ 1 ਘੰਟਾ ਦਾ ਜ਼ਰੂਰ ਲਾਇਓ। ਖੈਰ ਸਮਾਂ ਲੇਟ ਚੱਲ ਗਿਆ। ਮੈਂ ਆਪ ਜੀ ਤੋਂ ਇੱਥੇ ਖਿਮਾ ਮੰਗਣਾ ਔਰ ਆਪ ਜੀ ਨੇ ਅਰਦਾਸ ਕਰਕੇ ਜਾਣੀ ਹੈ, ਕਿਉਂਕਿ ਕਿਰਪਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਰਨੀ ਹੈ। ਤੁਹਾਡੀਆਂ ਅਸੀਸਾਂ, ਤੁਹਾਡੀਆਂ ਅਰਦਾਸਾਂ ਹਨ। ਇਹ ਸੰਸਥਾ ਜੋ ਕਿ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ, ਸੇਵਾ ਚੱਲ ਰਹੀ ਹੈ, ਇਹ ਜਨਮ ਇਹ ਸਵਾਸ ਲੇਖੇ ਵਿੱਚ ਲੱਗ ਜਾਣ। ਔਰ ਕਿੰਨੀਆਂ ਸੰਗਤਾਂ, ਜਿਵੇਂ ਹੁਣ ਛੋਟੇ ਬੱਚਿਆਂ ਨੂੰ ਵੀ ਪੜ੍ਹਾਈ ਸ਼ੁਰੂ ਕੀਤੀ ਹੈ, UP ਮਨਿਆਰ ਖੇੜੇ ਹਰ ਐਤਵਾਰ ਨੂੰ ਕਰੀਬ 150 ਬੱਚਾ ਆਉਣ ਲੱਗ ਪਿਆ, ਨਗਰ ਜਾਗਰ ਵਿੱਚ ਉੱਥੇ ਬੱਚੇ ਕੀਰਤਨ ਕਰਨ ਲੱਗ ਪਏ, ਬਟਾਲੇ ਵਾਲੇ ਸ਼ੁਰੂ ਕਰ ਦਿੱਤਾ। ਹੋਰ ਵੀ ਇਸ ਸਾਲ ਦੇ ਵਿੱਚ ਵੀ ਜਿੱਥੇ ਦੁਆ ਲੱਗਦੇ ਉਹ ਤੇ ਅਲੱਗ ਹੈ, ਇਹਦੇ ਨਾਲ ਜਿਹੜੇ ਛੋਟੇ ਬੱਚੇ ਨੇ ਆਪਾਂ ਇਹਨਾਂ ਨੂੰ ਸੰਭਾਲੀਏ। ਛੋਟੇ ਛੋਟੇ ਬੱਚੇ ਬਾਣੀ ਪੜ੍ਹਨ ਲੱਗ ਪਏ, ਜਦੋਂ ਉਹ ਸਿੱਖੀ ਵਿੱਚ ਆ ਜਾਣਗੇ ਤੇ ਨਾ ਭਰੂਣ ਹੱਤਿਆ ਹੋਏਗੀ, ਨਾ ਨਸ਼ੇ ਕੋਈ ਪੀਏਗਾ ਪਿਆਰੇ। ਇਸ ਕਰਕੇ ਆਪਾਂ ਗੁਰਸਿੱਖੀ ਧਾਰਨ ਕਰਕੇ ਤੇ ਗੁਰਸਿੱਖੀ ਵਿੱਚ ਪ੍ਰਪੱਕ ਰਹੀਏ। ਬੇਨਤੀ ਕਰਾਂ, ਕੁਛ ਸਮਾਂ ਪਹਿਲਾਂ ਜੀਰਕਪੁਰ ਵਾਲਾ ਜਿਹੜਾ ਨੌਜਵਾਨ ਹੈ ਨਾ, ਉਹਦਾ ਨਾਂ ਤੇ ਹੋਰ ਹੈ, ਪਰ ਉਹ ਜਦੋਂ ਕੁਸ਼ਤੀਆਂ ਕਰਨ ਗਿਆ ਤੇ ਉਹਦਾ ਨਾਂ ਜਵਾਲਾ ਰੱਖਿਆ ਉਹਨਾਂ ਨੇ, ਉਹ ਬੋਲ ਕੇ ਗਿਆ। ਮਹਾਂਪੁਰਸ਼ ਬੜੇ ਪ੍ਰਸੰਨ ਹੋਏ। ਇਹ ਪਰਿਵਾਰ ਦਾ ਛੋਟਾ ਜਿਹਾ ਬੱਚਾ ਵੇਖੋ, ਕੋਈ ਪਤਾ ਨਹੀਂ, ਗੋਦੜੀ ਵਿੱਚ ਲਾਲ, ਪਤਾ ਨਹੀਂ ਕੀ ਕਿਰਪਾ ਕਰਨੀ ਕਿਸੇ ਨੇ, ਤੇ ਇਹਨੇ ਮੈਨੂੰ ਆਪਣੀ ਉਹ ਸੀੜੀ ਲਿਆ ਕੇ ਦਿੱਤੀ। ਬਾਬਾ ਜੀ ਦੇਖਿਓ ਜੇ, ਇਹ 'ਚ ਮੇਰੀਆਂ ਕੁਸ਼ਤੀਆਂ ਨੇ, ਹੁਣ ਆਉਣੀਆਂ ਵੀ ਨੇ, ਤੇ ਕੁਸ਼ਤੀਆਂ ਦੇਖਣ ਦਾ ਮੈਨੂੰ ਸ਼ੌਂਕ ਹੈ। ਇੱਕ ਤੇ ਮੈਨੂੰ ਟੈਲੀਵਿਜ਼ਨ ਨਾ ਲਾਉਣਾ ਆਉਂਦਾ ਨਾ ਬੰਦ, ਹੁਣ ਮੈਨੂੰ ਦੱਸਿਆ ਨਾ ਇੱਥੇ ਬਟਨ ਹੱਥ ਮਾਰ ਤੋਂ ਬੰਦ ਹੋ ਜਾਂਦਾ, ਇਹ ਸਿੰਘ ਆਪ ਹੀ ਦੱਸ ਦਿੰਦੇ ਆ ਲਾ ਕੇ, ਤੇ ਮੈਂ ਚਾਹੁੰਦਾ ਵੀ ਨਹੀਂ ਮੈਨੂੰ ਲਾਉਣਾ ਆਵੇ, ਵੀ ਜੇ ਲਾਉਣਾ ਆ ਗਿਆ ਪਤਾ ਨਹੀਂ ਮੈਂ ਉਹੀ ਕਿਤੇ ਲਾ ਨਾ ਲਵਾਂ। ਇਹ ਦੱਸ ਦਿੰਦੇ ਹੁਣ ਬਾਬਾ ਜੀ ਆਹ ਜ਼ਰੂਰੀ ਖਬਰ ਹੈ ਜਾਂ ਕਿਤੋਂ ਕੀਰਤਨ ਆ ਰਿਹਾ ਅਤੇ ਤੁਹਾਨੂੰ ਕੁਛ ਸਮਾਂ ਦੇਖ ਲਓ, ਅਤੇ ਜਦੋਂ ਕੁਸ਼ਤੀਆਂ ਫਿਰ ਤਾਂ ਚੇਚਾ ਮੈਨੂੰ ਦੱਸਦੇ ਵੀ ਬਾਬਾ ਜੀ ਕੁਸ਼ਤੀਆਂ ਦੇਖਣ ਦੇ ਸ਼ੌਕੀਨ ਨੇ, ਅਤੇ ਉਹ ਮੈਨੂੰ ਸੀੜੀ ਦੇ ਗਿਆ, ਮੈਂ ਦੇਖੀਆਂ ਉਹਦੀਆਂ ਕੁਸ਼ਤੀਆਂ, ਅਤੇ ਭਈ ਕੇਸ ਸਾਬਤ ਸੂਰਤ। ਫਿਰ ਮੈਂ ਬੁਲਾਇਆ ਇਹਨੂੰ, ਮੈਂ ਕਿਹਾ ਵੀ ਕਕਾਰ ਕਿਵੇਂ ਰੱਖਣਾ, ਕਹਿਣ ਲੱਗਾ ਬਾਬਾ ਜੀ ਮੈਂ ਕੜਾ ਇੱਥੇ ਰੱਖਣਾ, ਉੱਤੇ ਪੱਟੀਆਂ ਬੰਨ ਲੈਂਦਾ, ਸ੍ਰੀ ਸਾਹਿਬ ਮੈਂ ਇੱਥੇ ਬੰਨਣਾ, ਕੰਘਾ ਵੀ ਰੱਖਣਾ, ਮੈਂ ਇਹ ਸ਼ਰਤ ਰੱਖੀ ਹੈ ਕਿ ਮੈਂ ਇਹ ਕਕਾਰ ਨਹੀਂ ਛੱਡਣੇ ਅਤੇ ਨਾ ਮੈਂ ਰੋਮਾਂ ਦੀ ਬਿੱਦ ਵੀ ਕਰਨੀ। ਵੇਖੋ ਨਹੀਂ ਤਾਂ ਆਮ ਪਹਿਲ ਜਰਾ ਕਬੱਡੀ ਖੇਡਣ ਲੱਗ ਪਈ, ਜਰਾ ਕਿਤੇ ਨਾ ਹੋਵੇ, ਪਹਿਲਾਂ ਕੰਮ ਇਹੀ ਕਰਦੇ ਆ ਵੀ ਹੁਣ ਨਹੀਂ ਜੀ ਸਾਥੇ ਹੁੰਦੇ ਬਸ। ਪਰ ਇਹ ਬੱਚੇ ਦੇ ਅੰਦਰ ਗੁਰਸਿੱਖੀ ਦਾ ਪਿਆਰ ਹੈ, ਬਚਪਨ ਤੋਂ ਅੰਮ੍ਰਿਤ ਛਕਿਆ। ਫਿਰ ਕਹਿੰਦਾ ਕੋਈ ਮੀਂਹ ਸ਼ਰਾਬ ਆਂਡਾ ਕੋਈ ਚੀਜ਼ ਨਹੀਂ ਮੈਂ ਖਾਂਦਾ, ਤੇ ਪਹਿਲਵਾਨੀ ਕਰ ਰਿਹਾ। ਤੇ ਮੈਂ ਫਿਰ ਉਹ ਦੇਖੀ ਸੀੜੀ, ਚੰਗੇ ਚੰਗੇ ਪਹਿਲਵਾਨਾਂ ਦੀ ਭਾਂਡੀਆਂ ਭੁਲਾ ਰਿਹਾ, ਚੱਕ ਚੱਕ ਸੁੱਟਦਾ ਜਦੋਂ, ਤੇ ਮੈਂ ਇਹਨੂੰ ਕਿਹਾ ਵੀ ਕਾਕਾ ਬੇਟਾ ਕਿਤੇ ਖੁਰਾਕ ਵੱਲ ਉਹਨਾਂ ਪਿੱਛੇ ਰਹਿ ਜਾਏ, ਤੇਰਾ ਕੋਈ ਖਰਚ ਇਸ ਪਾਸੇ ਜਿੰਨਾ ਜਦੋਂ ਸਿੱਖੀ ਵਿੱਚ ਹੈ, ਤੇ ਜੇ ਕਿਤੇ ਕਮੀ ਹੈ ਤੇ ਸੰਗਤ ਗੁਰੂ ਦੀ ਹੈ ਤੇ ਸੰਗਤ ਹੀ ਸਾਨੂੰ ਦਿੰਦੀ ਹੈ, ਸਾਡੇ ਕੋਲ ਆਪਣਾ ਨਹੀਂ ਕੁਛ ਵੀ, ਤੇ ਤੂੰ ਗੁਰਸਿੱਖੀ ਵਿੱਚ ਰਹਿ ਕੇ ਜੇ ਕੰਮ ਕਰੇ ਤੇ ਨਾ ਹੋਵੇ ਤੇ ਇਹ ਗੁਰੂ ਦੀ ਸੰਗਤ ਤੇਰੇ ਨਾਲ, ਤੇ ਗੁਰੂ ਦਾ ਵੀ ਹੱਥ ਹੈ, ਜਿਸ ਗੁਰੂ ਦੇ ਤੂੰ ਕਕਾਰ ਰੱਖੇ ਸਿੱਖੀ ਰੱਖੀ ਹੈ ਉਹ ਬਾਜਾਂ ਤੇਰੇ ਤੇ ਕਿਰਪਾ ਕਰੇਗਾ। ਤੇ ਅੱਜ ਉਹ ਬੱਚਾ ਬੋਲਿਆ ਸੀ 5 ਮਿੰਟ, ਇਸ ਸੰਸਥਾ ਵੱਲੋਂ ਇਸ ਸੰਗਤ ਵੱਲੋਂ 50,000 ਰੁਪਇਆ ਉਹਦੇ ਵਾਸਤੇ, ਤਾਂ ਕਿ ਘੱਟੋ ਘੱਟ ਕਿ ਉਹ ਬੱਚਾ ਜਿਹੜਾ ਹੋਰ ਪਹਿਲਵਾਨੀ ਵਿੱਚ ਅੱਗੇ ਜਾਵੇ ਅਤੇ ਕਿਰਸਿੱਖੀ ਵਿੱਚ ਪ੍ਰਵਕ ਰਹੇ। 50,000 ਹੋਰ ਜਿੱਥੇ ਜਿੱਥੇ ਛੋਟੇ ਬੱਚੇ ਤੁਸੀਂ ਪੜ੍ਹਾ ਸਕਦੇ ਹੋ ਉਹਨਾਂ ਦੇ ਟੀਚਰ ਦੀ ਤਨਖਾਹ ਦੀ ਲੋੜ ਪਵੇ, ਜਿੱਥੋਂ ਕੁ ਤੱਕ ਸਾਡੇ ਕੋਲ ਹੋ ਸਕੇਗਾ, ਕਿਉਂਕਿ ਅਜੇ ਅਸੀਂ ਤੁਹਾਨੂੰ ਪਤਾ ਹੀ ਹੈ, ਅਤੇ ਉਹ ਵੀ ਅਸੀਂ ਕੋਸ਼ਿਸ਼ ਕਰਾਂਗੇ। ਐਤਵਾਰ ਨੂੰ ਕਰੋ, ਰੋਜ਼ ਕਰੋ। ਪੰਜਾਬੀ ਟੀਚਰ ਦੀ ਤਨਖਾਹ ਜੇ ਇੰਤਜ਼ਾਮ ਨਹੀਂ ਹੁੰਦਾ, ਸਾਨੂੰ ਦੱਸੋ। ਬੱਚਿਆਂ ਨੂੰ ਗੁਰਬਾਣੀ ਪੜ੍ਹਾਓ, ਕੀਰਤਨ ਸਿਖਾਓ, ਛੋਟਿਆਂ ਨੂੰ ਜੋ ਸਾਥੋਂ ਹੋ ਸਕੇਗਾ ਪਹਿਲਾਂ ਸਾਨੂੰ ਮਿਲੋ, ਅਤੇ ਅਸੀਂ ਜਿੰਨਾ ਕੁ ਹੋ ਸਕੇਗਾ ਅਸੀਂ ਉਹ ਕਰਾਂਗੇ। ਕਿਉਂਕਿ ਅੱਜ ਦੇ ਸਮੇਂ ਵਿੱਚ, ਕਿਉਂਕਿ ਦਾਸਾ ਦਾਸ ਨੇ ਬੱਚਿਆਂ ਦੀਆਂ ਕਲਾਸਾਂ ਲਾ ਕੇ ਦੇਖਿਆ ਕਿ ਬਹੁਤ ਲੋੜ ਹੈ, ਮਨ 'ਚ ਖਿਆਲ ਆਇਆ। ਇੰਗਲੈਂਡ 3 ਕਲਾਸਾਂ ਬੱਚਿਆਂ ਦੀਆਂ ਲਾਈਆਂ ਸੀ ਅਤੇ ਮੇਰੇ ਮਨ 'ਚ ਉਸ ਵੇਲੇ ਤੋਂ ਹੈ, ਅਤੇ ਹੁਣ ਅਸੀਂ ਅਜੇ ਥੋੜ੍ਹੇ ਚੁੱਪ ਚੁੱਪ ਤਾਂ ਰਹਿੰਦੇ ਹਾਂ ਵੀ ਥੋੜ੍ਹਾ ਸਥਾਨ ਬਣ ਜਾਵੇ ਅਤੇ ਸੱਚੇ ਪਾਤਸ਼ਾਹ ਕਿਰਪਾ ਕਰੇ, ਵੀ ਨਾਲ ਨਾਲ ਇਹ ਵੀ ਕਰੀ ਚੱਲੀਏ ਵੀ ਅਸੀਂ ਬੱਚੇ ਨਹੀਂ ਸੰਭਾਲੇ। ਬੱਚਿਆਂ ਦਾ ਕੋਈ ਕਸੂਰ ਨਹੀਂ, ਸਾਡਾ ਕਸੂਰ ਹੈ। ਜੇ 3 ਮਹੀਨਿਆਂ ਵਿੱਚ 150 ਬੱਚਾ ਉੱਥੇ ਬੁਨਿਆਰ ਖੜੇ ਹੋ ਗਿਆ, ਜੇ ਬੱਚੇ ਅਮਲ ਤੇਰੇ ਆਪ ਆ ਕੇ ਨਿਤਨੇਮ ਕਰਨ ਲੱਗ ਪਏ ਤੇ ਕਸੂਰ ਕਿਹਦਾ? ਹੁਣ ਕਿਉਂ ਕਰਨ ਲੱਗ ਪਏ, ਪਹਿਲਾਂ ਕਿਉਂ ਨਹੀਂ ਸਿਉਂਦੇ? ਇਹ ਸਾਡਾ, ਜਿੱਥੇ ਅਸੀਂ ਦੂਜਿਆਂ ਦਾ ਕਸੂਰ ਗਿਣਦੇ ਹਾਂ ਉੱਥੇ ਸਾਡਾ ਆਪਣਾ ਵੀ ਹੈ। ਆਪਾਂ ਸਾਰੇ ਮਹਾਂਪੁਰਸ਼ ਕਹਿੰਦੇ ਹਰ ਸਿੱਖ ਮਿਸ਼ਨਰੀ ਹੈ ਪਿਆਰਿਓ, ਗੁਰੂ ਘਰ ਵਿੱਚ ਕੋਈ ਪੁਜਾਰੀ ਕਲਾਸ ਨਹੀਂ, ਹਰ ਸਿੱਖ ਮਿਸ਼ਨਰੀ ਹੈ। ਸਾਰੇ ਇਕੱਠੇ ਹੋ, ਸਾਰੇ ਇਹ ਨਸ਼ਿਆਂ ਨੂੰ ਦੂਰ ਕਰ। ਜਿਹੜਾ ਤੁਹਾਡੇ ਨਕਲ ਚ ਨਸ਼ਾ ਲਿਆਉਂਦਾ ਉਹ ਤੁਹਾਡਾ ਦੁਸ਼ਮਣ, ਤੁਹਾਡੀ ਕੁੱਲ ਦਾ ਦੁਸ਼ਮਣ, ਉਹਦਾ ਸਾਥ ਨਾ ਦਿਓ, ਬਾਈਕਾਟ ਕਰੋ। ਭਰੂਣ ਹੱਤਿਆ ਕੋਈ ਕਰਦਾ ਉਹਦਾ ਬਾਈਕਾਟ ਕਰੋ। ਗੁਰਸਿੱਖੀ ਵਿੱਚ ਹੈ ਜਿਹੜਾ ਕੁੜੀ ਮਾਰ ਤੇ ਨੜੀ ਮਾਰ ਹੈ, ਉਹਨੂੰ ਨਾ ਰਿਸ਼ਤਾ ਦੇਣਾ ਨਾ ਲੈਣਾ, ਨਾ ਰੋਟੀ ਬਿੱਟ ਦੀ ਸਾਂਝ ਨਹੀਂ ਕਰਨੀ ਉਹਦੇ ਨਾਲ, ਤੇ ਜਦੋਂ ਆਪਾਂ ਇਸ ਤਰ੍ਹਾਂ ਚੱਲ ਪੰਗ ਜ਼ਰੂਰ ਹੋਏਗਾ। ਇਸ ਕਰਕੇ ਸਾਰੇ ਹੀ ਕਮਰ ਕੱਸੇ ਕਰੋ, ਸੇਜਾਂ ਤੇ ਬੋਲਣ ਜਾਂ ਸਾਲ ਬਾਅਦ ਸਮਾਗਮ ਨਾਲ ਹੀ ਗੱਲ ਨਹੀਂ ਬਣਨੀ, ਇੱਥੇ ਤੇ ਆਪਾਂ ਅਰਦਾਸ ਕਰਨੀ ਹੈ। ਸਾਰੇ ਮਾਈ ਭਾਈ ਜਿੱਥੇ ਜਿੱਥੋਂ ਤੁਸੀਂ ਆਏ ਹੋ, ਆਪ ਜੋੜਿਓ, ਦੂਸਰਿਆਂ ਨੂੰ ਪਿਆਰਿਓ, ਜੋੜੋ। ਇੱਕ ਦੋ ਛੋਟੀਆਂ ਛੋਟੀਆਂ ਬੇਨਤੀ, ਆਹ ਦਵਾਈ ਹੈ ਨਾ, ਉੱਤੇ ਲਿਖਿਆ ਹੁੰਦਾ ਵੀ ਇਹ 3 ਤੱਕ ਚੱਲੇਗੀ। ਜਿੰਨੀਆਂ ਲੀਕੁਡ ਦਵਾਈਆਂ ਨੇ ਪਿਆਰੇ, ਜਦੋਂ ਤੁਸੀਂ ਖੋਲ੍ਹ ਲੈਂਦੇ ਹੋ 28 ਦਿਨ ਦੇ ਅੰਦਰ ਵਰਤੋਂ, ਬਾਅਦ ਨਾ ਵਰਤੋਂ, ਨਹੀਂ ਤੇ ਕਈਆਂ ਦੀਆਂ ਜਾਨਾਂ ਚਲੀਆਂ ਜਾਂਦੀਆਂ, ਅੱਖਾਂ ਚਲੀਆਂ ਜਾਂਦੀਆਂ ਨੇ। ਇਹ ਬੇਨਤੀ ਕਰਾਂ, ਪੜ੍ਹੇ ਲਿਖੇ ਜਾਣਦੇ, ਪਰ ਕਈ ਪੜ੍ਹੇ ਲਿਖੇ ਵੀ ਫਸ ਜਾਂਦੇ ਆ ਵੀ ਉੱਤੇ ਤੇ ਲਿਖੀ ਹੈ ਕਿ 15 ਡੇਟ ਤੱਕ ਚੱਲੇਗੀ, ਤੇ ਖੋਲ੍ਹ ਲਈ ਜਦੋਂ ਉਹ ਹੈ, ਜੇ ਨਾ ਖੋਲੀਏ ਲੀਕੁਡ ਦਵਾਈ ਜਦੋਂ ਵੀ ਆਪਾਂ ਖੋਲ੍ਹ ਲਈ 28 ਦਿਨ ਦੇ ਅੰਦਰ ਦੇ ਵਰਤੋਂ, ਉਸ ਤੋਂ ਬਾਅਦ ਨਾ ਵਰਤੋਂ। ਜਿੱਥੇ ਹੋਰ ਕੈਂਸਰ ਦੀ ਬਿਮਾਰੀ ਹੈ, ਬੀਬੀਆਂ ਨੂੰ ਛਾਤੀ ਦਾ ਕੈਂਸਰ ਹੋ ਰਿਹਾ, ਉਹਦਾ ਵੱਡਾ ਕਾਰਨ ਹੈ ਕਿ ਮਾਵਾਂ ਬੱਚਿਆਂ ਨੂੰ ਦੁੱਧ ਨਹੀਂ ਪਿਆ ਰਹੀ। ਬਹੁਤ ਜ਼ਰੂਰੀ ਹੈ ਕਿ ਮਾਂ ਆਪਣੇ ਬੱਚੇ ਨੂੰ ਦੁੱਧ ਜ਼ਰੂਰ ਪਿਆ ਰਹੀ, ਜਾਂ ਨਹੀਂ ਪਿਆਉਂਦੇ ਬਾਹਰੋਂ ਲਾਪਤਾ ਕਰ ਦਿੱਤਾ, ਉਹਦਾ ਅਸਰ ਪੈਂਦਾ। ਇਸ ਕਰਕੇ ਛਾਤੀ ਦਾ ਕੈਂਸਰ ਬੀਬੀਆਂ ਨੂੰ ਇਸ ਕਰਕੇ ਜ਼ਿਆਦਾ ਹੋ ਰਿਹਾ। ਛੋਟੇ ਬੱਚਿਆਂ ਨੂੰ ਟੋਫੀਆਂ, ਚੋਕਲੇਟ, ਆਈਸਕ੍ਰੀਮ, ਠੰਡੇ ਪਾਣੀ, ਇਹ ਚੀਜ਼ਾਂ ਨਾ ਖਾਓ। 5-10 ਰੁਪਏ ਦੀ ਗੱਲ ਨਹੀਂ, 1,000 ਚੋਂ 999 ਬੱਚੇ ਕਮਜ਼ੋਰ ਤੇ ਬਿਮਾਰ ਇਸ ਕਰਕੇ ਹੋ ਰਹੇ ਹੈ, ਖੁਰਾਕ ਸਹੀ ਨਹੀਂ ਮਿਲ ਰਹੀ। ਉਹਨਾਂ ਦਾ ਧਿਆਨ ਰੱਖੋ, ਉਹ ਉਹਨਾਂ ਨੂੰ ਇਹ ਟੋਫੀਆਂ, ਚੋਕਲੇਟ, ਇਹ ਚੀਜ਼ਾਂ ਜਿਹੜੀਆਂ ਸਾਰੀਆਂ ਬੰਦ ਕਰਕੇ ਕੋਸ਼ਿਸ਼ ਕਰੋ, ਸਬਜ਼ੀ ਖਾਣ, ਦੁੱਧ ਪੀਣ, ਦਹੀਂ ਖਾਣ, ਤਾਂ ਹੀ ਪੜ੍ਹਾਈ ਚੰਗੀ ਹੋਏਗੀ, ਤਾਂ ਕੁਛ ਹੋਏਗਾ। ਅਤੇ ਇਸ ਤਰ੍ਹਾਂ ਬਾਕੀ ਬੇਨਤੀਆਂ ਸਮੇਂ ਸਮੇਂ ਹੋਣਗੀਆਂ, ਦਾਸ ਕੋਲੋਂ ਇੱਕ ਨਹੀਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ। ਆਪ ਜੀ ਜੋ ਵੀ ਮਾਈ ਭਾਈ ਚੱਲ ਕੇ ਦੂਰੋਂ ਦੂਰੋਂ ਆਏ ਹੋ, ਦਾਸ ਸਭ ਨੂੰ ਸੀਚ ਕਹਾਉਂਦਾ, ਧੰਨ ਗੁਰੂ ਗ੍ਰੰਥ ਸਾਹਿਬ ਨੂੰ ਕੋਟਨ ਕੋਟ ਵਾਰ ਨਮਸਕਾਰ ਕਰਦਾ ਹੈ। ਹੋਈਆਂ ਭੁੱਲਾਂ ਦੀ ਖਿਮਾ ਕਰਨੀ, ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸਾਰਿਆਂ ਨੇ ਇਕੱਠਿਆਂ ਨੇ ਗੁਰਸਤੋਤਰ ਚ ਬੋਲਣਾ ਤੇ ਅਰਦਾਸ ਤੇ ਸੱਚੇ ਪਾਤਸ਼ਾਹ ਦੇ ਹੁਕਮਨਾਮੇ ਸਰਵਣ ਕਰਨੇ ਹਨ। ਉਸ ਤੋਂ ਬਾਅਦ ਧੰਨ ਗੁਰੂ ਗ੍ਰੰਥ ਸਾਹਿਬ ਔਰ ਸੱਚੇ ਪਾਤਸ਼ਾਹ ਜਿਸ ਵੇਲੇ ਇੱਥੋਂ ਤਿਆਰੇ ਹੋਣੇ ਨੇ ਨਾ, ਤੇ ਗੱਤਕੇ ਵਾਲੇ ਸਿੰਘ ਤੇ ਖੁੱਟੀਬੀ ਸਾਹਿਬ ਤੋਂ ਆਏ ਤੇ ਬੜੇ ਪਿਆਰ ਸਤਿਕਾਰ ਨਾਲ ਉਹ ਅੱਗੇ ਹੋਣਗੇ। ਸਾਰੀਆਂ ਸੰਗਤਾਂ ਨੇ ਨਮਸਕਾਰ ਕਰਨੀ ਹੈ, ਫਿਰ ਆਪ ਜੀ ਨੇ ਚਾਲੇ ਪਾਉਣੇ ਹੈ। ਆਓ ਸਾਰੇ ਗੁਰਸਤੋਤਰ ਚ ਬੋਲੋ।
ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਨਾਨਕ ਸਾਹਿਬ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਅੰਗਦ ਸਾਹਿਬ ਜੀ। ਧੰਨ ਹੈ, ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਅਮਰਦਾਸ।
ਧਨ ਹੈ ਧਨ ਹੈ ਗੁਰੂ ਤੇਗ ਬਹਾਦਰ ਸਾਹਿਬ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਗ੍ਰੰਥ ਸਾਹਿਬ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਤੇਰਾ ਪਾਠ
ਖਾਲਸਾ ਵਾਹਿਗੁਰੂ।